तन सिस कारण को समझाए, जह करीर हो तर हरो, तिसके निकट थान मम करो।
वाहिगुरु जी का खालसा, वाहिगुरु जी की फतेह। हर गुण पढ़िए, हर गुण गुनिए, हर हर नाम कथा नित सुनिए, मिल सत संगत हर गुण गावो, जग पौ जल दुत्तर तरिया जीव। परम सत्कार योग, सम्मान योग, गुरु का खास रूप, गुरु खालसा, साध संगत वड्डे भाग हन। फतत पावन भगत वत्सल सतगुरु अनाथ नाथ जगत गुरु, श्री गुरु ग्रंथ साहिब जी महाराज गुरुदेव जी दे पवित्र पावन चरणा कमला अंदर संध्या वेले दे सजे दवाना च हाजरियां भर के सतगुरु जी का पवित्र इतिहास देन दुनिया दे मालक सतगुरु धन धन श्री गुरु अंगद देव साहब जी महाराज जी की पवित्र पावन कथा सतगुरां दे इतिहास की कथा बहुत ही प्यार सत्कार श्रद्धा नाल आप जी सरवण कर रहे। जगत गुरु गुरु अंगद साहब जी महाराज जी ने श्री गुरु अमरदास जी महाराज जी नूं पांच पैसे नारियल चरणा च रख के तीन परिक्रमा करके बाबा बुढ़ा साहब जी पासों गुरियाई दा तिलक गुरु अमरदास जी नूं दवा के नमस्कार करदियां सरबत संगत नूं हुक्म कीता है कि अज तो बाद श्री गुरु अमरदास जी नूं साडा सरूप जानना, इन्हां विच और साडे च कोई भेद नहीं। बाबा बुढ़ा साहब जी समेत सारी संगत ने उठ के गुरु अमरदास जी नूं नमस्कार कीती, पर जो सतगुरु जी दे सपुत्र ने बाबा दासू ते दातू जी, उन्हां दे अंदर यह माण है कि असीं गुरु पुत्र हां, यह साडा दास है, उन्हां मत्था नहीं टेकिया। बाकी सरबत संगत ने गुरु चरणा च नमस्कार कीती है। फिर संगत सोच रही है भी गुरु अंगद साहब जी गुरु नानक साहब जी वांगों सने दे सचखंड जाणगे जां शरीर छड के जाणगे। कईआं दे मनां दे विच सिखां दे इह शंका इह संदेह बणिआ होया, गुरु अंगद साहब जानी जान सतगुरु जान गए, तखत ते बैठिया ही सतगुरु जी अलोप हो गए। गुरु अमरदास जी नूं लंगर च पता लगा, दौड़ के आए, बेनती की सतगुरु जी एक की लीला वरता चले जे, कृपा करके अपना शरीर प्रगट करो और अपने शरीर नूं त्याग के सचखंड जाओ। जदों गुरु अमरदास जी ने स्तोत्र गाया, गुरु अंगद साहब जी प्रगट होए, आख्या पुरखा कई सिखां दे मनां च शंका सी, असी इन्हां नूं दसना चाहुंदे सी वी गुरु चाहे तां सणे दे भी जा सकदा है, गुरु चाहे तां शरीर त्याग के भी जा सकदा है। गुरु समर्थ देव सतगुरां ने उस जुलाए नूं सद लिया जिहदे घर गुरु अमरदास जी डिगे सन, किली नाल ठुड लगा सी, वो किली दा करीर बन गया, ਉਹ ਕਿੱਲੀ ਹਰੀ ਹੋ ਗਈ ਸੀ ਜਦੋਂ ਗੁਰੂ ਅਮਰਦਾਸ ਦੇ ਚਰਨ ਲੱਗੇ। ਜੁਲਾਏ ਨੂੰ ਸੱਦ ਕੇ ਉਹਨੂੰ ਮਾਇਆ ਦੇ ਕੇ ਉਹ ਜਗ੍ਹਾ ਖਰੀਦ ਲਈ, ਆਖਿਆ ਜਗ੍ਹਾ ਛੱਡ ਕੇ ਤੂੰ ਚਲਾ ਜਾ, ਮੁੜ ਕੇ ਨੀ ਇੱਥੇ ਆਉਣਾ। ਸੰਗਤ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਸਾਡੇ ਸਰੀਰ ਦਾ ਜਿਹੜਾ ਅੰਤਮ ਸੰਸਕਾਰ ਹੈ ਉਸੇ ਜਗ੍ਹਾ ਤੇ ਕਰਨਾ, ਕਰੀਰ ਦੇ ਨੇੜੇ ਜਿੱਥੇ ਸਾਡੇ ਪਿਆਰੇ ਗੁਰੂ ਅਮਰਦਾਸ ਜੀ ਡਿੱਗੇ ਸਨ। ਤੇ ਜੁਲਾਈ ਨੇ ਕਿਹਾ ਸੀ ਇੱਕੋ ਹੋਣਾ ਅਮਰੂ ਨਥਾਵਾਂ, ਉਹ ਜਗ੍ਹਾ ਹੁਣ ਸਦਾ ਵਾਸਤੇ ਇਹੋ ਜਿਹੀ ਯਾਦਗਾਰੀ ਜਗ੍ਹਾ ਬਣ ਜਾਏ ਕਿ ਜਿੱਥੇ ਨਥਾਵਿਆਂ ਨੂੰ ਥਾਂ ਮਿਲਿਆ ਕਰੇ, ਜਿੱਥੇ ਨਿਓਟਿਆਂ ਨੂੰ ਓਟ ਮਿਲਿਆ ਕਰੇ। ਗੁਰੂ ਅੰਗਦ ਸਾਹਿਬ ਜੀ ਆਪਣੇ ਸਰੀਰ ਦੀ ਸਾਰੀ ਵਿਧੀ ਦੱਸ ਰਹੇ ਨੇ ਵੀ ਕਿੱਦਾਂ ਕਿੱਦਾਂ ਸਾਰੀ ਵਿਧੀ ਨਿਭਾਉਣੀ ਹੈ। ਆਓ ਮਨ ਬਿਰਤੀਆਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਜੋੜ ਕੇ ਸਤਿਗੁਰਾਂ ਦੇ ਸੱਚਖੰਡ ਜਾਣ ਦੀ ਕਥਾ ਹੈ, ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਕਥਾ ਹੈ। ਸਰਵਣ ਕਰੀਏ ਤੇ ਕਾਗਰ ਚਿਤ ਹੋਈਓ ਰਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਪੁਨ ਸ੍ਰੀ ਅਮਰ ਸਿੱਖ ਸਮੁਦਾਏ।
ਗੁਰੂ ਅਮਰਦਾਸ ਸਾਹਿਬ ਜੀ ਔਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਹੋਰ ਜਿਤਨੇ ਸਿੱਖਾਂ ਦਾ ਸਮੁਦਾਇ ਹੈ, ਜਿਤਨੇ ਗੁਰੂ ਕੇ ਸਿੱਖ ਨੇ, ਕਿਉਂਕਿ ਸੰਗਤ ਬੇਅੰਤ ਆਈ ਹੋਈ ਸੀ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਸਾਹਿਬ ਜੀ ਸੱਚਖੰਡ ਜਾ ਰਹੇ ਨੇ, ਜੋਤੀ ਜੋਤ ਸਮਾ ਰਹੇ ਨੇ, ਸੁਣ ਸੁਣ ਕੇ ਬੜੇ ਸਿੱਖ, ਕੋਈ ਗੋਇੰਦਵਾਲ ਸਾਹਿਬ ਤੋਂ, ਕੋਈ ਲਾਗੇ ਦੇ ਨਗਰਾਂ ਚੋਂ, ਕੋਈ ਡੱਲੇ ਪਿੰਡ ਤੋਂ, ਏਦਾਂ ਬੇਅੰਤ ਸਿੱਖ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਇਕੱਤਰ ਹੋਏ ਹੋਏ ਸਨ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਤ ਜਿਤਨੇ ਸਿੱਖਾਂ ਦਾ ਸਮੁਦਾਇ ਹੈ,
ਤਨ ਸਿਸ ਕਾਰਨ ਕੋ ਸਮਝਾਏ।
ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਸਾਰਿਆਂ ਨੂੰ, ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਤ ਸਾਰੇ ਸਿੱਖਾਂ ਨੂੰ, ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸਰੀਰ ਨੂੰ ਸੰਸਕਾਰ ਕਰਨ ਦੀ ਜਿਹੜੀ ਸਾਰੀ ਵਿਧੀ ਹੈ ਉਹ ਸਮਝਾਈ ਹੈ ਵੀ ਕਿਸ ਕਿਸ ਢੰਗ ਨਾਲ ਕਿਸ ਜਗ੍ਹਾ ਤੇ ਸਾਡੇ ਸਰੀਰ ਦਾ ਸੰਸਕਾਰ ਕਰਨਾ ਹੈ। ਇਹ ਸਾਰੀ ਮਰਿਆਦਾ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਤ ਸਾਰੇ ਸਿੱਖਾਂ ਨੂੰ ਸਮਝਾਈ ਹੈ।
ਜਹ ਕਰੀ ਰੋਵੇ ਤਰ ਹਰੋ।
ਮਹਾਰਾਜ ਗੁਰੂ ਅੰਗਦ ਸਾਹਿਬ ਨੇ ਹੁਕਮ ਕੀਤਾ ਭਾਈ ਸਿੱਖੋ, ਜੁਲਾਏ ਦੇ ਘਰ ਜਿਹੜੀ ਜਗ੍ਹਾ ਅਸੀਂ ਖਰੀਦ ਲਈ ਹੈ ਜੁਲਾਏ ਦੇ ਕੋਲੋਂ, ਜਿਹੜਾ ਕਰੀਰ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜਿਹੜੀ ਕਿੱਲੀ ਲੱਗ ਕੇ ਹਰੀ ਹੋ ਗਈ ਹੈ, ਜਿਸ ਜਗ੍ਹਾ ਤੇ ਹਰਾ ਕਰੀਰ ਹੋਇਆ ਹੋਇਆ,
ਇਸ ਕੇ ਨਿਕਟ ਥਾਨ ਮਮ ਕਰੋ।
ਮਹਾਰਾਜ ਜੀ ਨੇ ਆਖਿਆ ਭਾਈ ਉਸ ਕਰੀਰ ਦੇ ਨਾਲ ਬਿਲਕੁਲ ਲਾਗੇ ਸਾਡੇ ਸਰੀਰ ਦਾ ਅੰਗੀਠਾ ਬਣਾਉਣਾ ਹੈ, ਉਥੇ ਤੁਸੀਂ ਸਾਡੇ ਸਰੀਰ ਨੂੰ ਸੰਸਕਾਰਨ ਵਾਸਤੇ ਚਿਖਾ ਰਚਣੀ ਹੈ, ਉਥੇ ਹੀ ਸਾਡਾ ਅੰਗੀਠਾ ਤਿਆਰ ਕਰਨਾ ਹੈ।
ਮੁਖ ਪਰ ਸਨ ਇਮ ਕੈ ਸਭ ਕਾਹੂ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੇ ਬਚਨ ਬੜੇ ਪ੍ਰਸੰਨ ਚਿਤ ਹੋ ਕੇ ਕਹੇ ਨੇ। ਮੇਰੇ ਸਤਿਗੁਰਾਂ ਦੇ ਅੰਦਰ ਕੋਈ ਹਰਖ ਜਾਂ ਸੋਗ ਦੀ ਬਿਰਤੀ ਨਹੀਂ ਹੈ, ਦੁੱਖ ਸੁੱਖ ਦੀ ਬਿਰਤੀ ਨਹੀਂ ਹੈ, ਇੱਕ ਰਸ ਸਮਾਨ ਬਿਰਤੀ ਹੈ ਗੁਰੂ ਅੰਗਦ ਸਾਹਿਬ ਦੀ। ਸਾਡੀਆਂ ਬਿਰਤੀਆਂ ਗੁਰੂ ਖਾਲਸਾ ਜੀ ਬਦਲਦੀਆਂ ਰਹਿੰਦੀਆਂ ਹਨ, ਤਬਦੀਲ ਹੁੰਦੀਆਂ ਰਹਿੰਦੀਆਂ। ਇੱਕ ਦਿਨ ਦੇ ਵਿੱਚ ਪਤਾ ਨੀ ਕਿਹੋ ਕਿਹੋ ਜਿਹੀਆਂ ਬਿਰਤੀਆਂ ਸਾਡੀਆਂ ਬਣ ਜਾਂਦੀਆਂ ਨੇ, ਸਵੇਰੇ ਉੱਠਣ ਸਮੇਂ ਹੋਰ ਬਿਰਤੀ ਹੁੰਦੀ ਹੈ, ਲੰਗਰ ਪ੍ਰਸ਼ਾਦਾ ਛਕਣ ਸਮੇਂ ਹੋਰ, ਪ੍ਰਸ਼ਾਦਾ ਛਕਣ ਤੋਂ ਬਾਅਦ ਹੋਰ। ਸਾਡੀ ਬਿਰਤੀ ਇੱਕ ਰਸ ਨਹੀਂ ਹੈ। ਜਿਹੜੇ ਦੇਵ ਪੁਰਖ ਹੁੰਦੇ ਨੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਉਹਨਾਂ ਦੀਆਂ ਜਿਹੜੀਆਂ ਬਿਰਤੀਆਂ ਨੇ ਉਹ ਸਦਾ ਇੱਕ ਰਸ ਰਹਿੰਦੀਆਂ ਹਨ। ਤੇ ਗੁਰੂ ਅੰਗਦ ਸਾਹਿਬ ਤਾਂ ਆਪ ਪਰਮੇਸ਼ਵਰ ਨੇ, ਇਸ ਕਰਕੇ ਸਤਿਗੁਰਾਂ ਦੀ ਇੱਕ ਰਸ ਇੱਕ ਸਮਾਨ ਬਿਰਤੀ ਹੈ। ਸਤਿਗੁਰਾਂ ਦਾ ਚਿਹਰਾ ਬੜਾ ਖਿੜਿਆ ਹੋਇਆ ਗੁਰੂ ਅੰਗਦ ਸਾਹਿਬ ਦਾ ਵਿਗਾਸ ਵਿੱਚ ਹੈ, ਤੇ ਬੜੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਾਰੇ ਬਚਨ ਸਾਰੀ ਸੰਗਤ ਨੂੰ ਕਹੇ ਨੇ।
ਖੇਰਿਓ ਕਮਲ ਜਨ ਜਲ ਕੇ ਮਾਓ।
ਕਹਿੰਦੇ ਮਾਨੋ ਜਿਵੇਂ ਪਾਣੀ ਦੇ ਵਿੱਚ ਕੋਈ ਕਮਲ ਦਾ ਫੁੱਲ ਖਿੜਿਆ ਹੁੰਦਾ ਤੇ ਬੜਾ ਸੋਹਣਾ ਲੱਗਦਾ ਹੈ, ਏਦਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਚਿਹਰਾ ਹੈ ਉਹ ਕਮਲ ਦੇ ਫੁੱਲ ਦੇ ਸਮਾਨ ਖਿੜਿਆ ਹੋਇਆ, ਕਮਲ ਦੇ ਫੁੱਲ ਵਾਂਗੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਚਿਹਰਾ ਖਿੜਿਆ ਹੋਇਆ।
ਅਤਿਸ਼ੈ ਸੁੰਦਰਤਾ ਛਬ ਬਾਡੀ,
ਮਹਾਰਾਜ ਜੀ ਦਾ ਚਿਹਰਾ ਬੜਾ ਸੁੰਦਰ, ਕਹਿੰਦੇ ਮਨ ਸੁੰਦਰਤਾ ਦੀ ਆਭਾ ਸਾਰੇ ਸੰਸਾਰ ਦੀ ਵਿਸ਼ਵ ਦੀ ਵਿਰਾਟ ਸੁੰਦਰਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸਰੂਪ ਵਿਚ ਹੀ ਵਿਦਮਾਨ ਹੋਵੇ। ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਮੇਰੇ ਸਤਿਗੁਰਾਂ ਦਾ ਸਰੂਪ ਬੜਾ ਸੋਹਣਾ ਹੈ। ਗੁਰੂ ਅੰਗਦ ਸਾਹਿਬ ਬੜੇ ਸੋਹਣੇ ਨੇ, ਇਤਨੇ ਸੁੰਦਰ ਨੇ। ਪਾਤਸ਼ਾਹ ਜੀ ਦਾ ਬਚਨ, ਅਤ ਸੁੰਦਰ ਮਨ ਮੋਹਿਨਾ ਘਟ ਸੋਹਿਨਾ ਪ੍ਰਾਣ ਅਧਾਰ ਰਾਮ, ਮੇਰੇ ਸਤਿਗੁਰਾਂ ਦਾ ਸਰੂਪ ਬੜਾ ਸੁੰਦਰ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ, ਸੋਹਣਾ ਸਰੂਪ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਦਾ, ਬੜਾ ਹੀ ਸੁੰਦਰ ਸਰੂਪ ਹੈ।
ਲਾਲੀ ਅਰਣੋ ਤੈ ਸਮ ਗਾਡੀ,
ਜਿਵੇਂ ਸੂਰਜ ਸਵੇਰੇ ਚੜਦਾ ਹੈ ਤੇ ਚੜਦੇ ਸੂਰਜ ਨੂੰ ਵੇਖੋ ਤੇ ਉਹਦੇ ਵਿਚ ਲਾਲ ਸੁਰਖ ਲਾਲੀ ਵਾਲਾ ਰੰਗ ਨਜ਼ਰ ਆਉਂਦਾ। ਪੂਰਬ ਦਿਸ਼ਾ ਵੱਲ ਚੜਦੇ ਸੂਰਜ ਨੂੰ ਵੇਖੀਏ ਤੇ ਲਾਲੀ ਦਿਸਦੀ ਹੈ ਨਾ ਸੂਰਜ ਚ, ਏਦਾਂ ਦੀ ਲਾਲੀ ਧੰਨ ਗੁਰੂ ਅੰਗਦ ਸਾਹਿਬ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ। ਏਦਾਂ ਦਾ ਲਾਲ ਰੰਗ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸੁੰਦਰ ਚਿਹਰੇ ਤੇ ਦਿਸ ਰਿਹਾ।
ਕਮਲ ਪੱਤਰ ਸਮ ਬਿਕਸੇ ਲੋਚਨ,
ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਨੇਤਰ ਜਿਵੇਂ ਕਮਲ ਦੇ ਫੁੱਲ ਦੇ ਪੱਤੇ ਹੁੰਦੇ ਨੇ ਨਾ, ਤੇ ਪੱਤੇ ਬੜੇ ਕੋਮਲ ਹੁੰਦੇ ਨਰਮ ਹੁੰਦੇ ਨੇ, ਏਦਾਂ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਨੇਤਰਾਂ ਦੇ ਉੱਪਰਲੀਆਂ ਜਿਹੜੀਆਂ ਪਲਕਾਂ ਨੇ ਨਾ, ਉਹ ਕਮਲ ਦੇ ਫੁੱਲ ਦੇ ਪੱਤਰਾਂ ਵਾਂਗੂ ਨੇ। ਬੜੀਆਂ ਸੁੰਦਰ ਅੱਖਾਂ ਮਹਾਰਾਜ ਜੀ ਦੇ ਸੁੰਦਰ ਨੇਤਰ, ਮੇਰੇ ਸਤਿਗੁਰਾਂ ਦੇ ਨੇਤਰਾਂ ਵਿਚ ਇਹੋ ਜਿਹੀ ਕਲਾ ਸੀ ਕਿ ਜਦੋਂ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਧਨਾ ਕਰਕੇ ਦਰਵਾਜ਼ਾ ਖੋਲ ਕੇ ਬਾਹਰ ਆਉਣਾ ਤੇ ਸਭ ਤੋਂ ਪਹਿਲਾਂ ਜਿਹਦੇ ਤੇ ਸਤਿਗੁਰਾਂ ਦੀ ਦ੍ਰਿਸ਼ਟੀ ਪੈ ਜਾਣੀ, ਉਹ ਭਾਵੇਂ ਕਿਸੇ ਵੀ ਦੁੱਖ ਤੇ ਰੋਗ ਕਰਕੇ ਦੁਖੀ ਹੋਵੇ, ਉਹਦਾ ਦੁੱਖ ਦੂਰ ਹੋ ਜਾਂਦਾ ਸੀ। ਕੋੜੀ ਹੋਣਾ, ਕੋੜੀ ਦਾ ਕੋੜ ਕੱਟਿਆ ਜਾਣਾ, ਰੋਗੀ ਹੋਣਾ, ਰੋਗੀ ਦਾ ਰੋਗ ਕੱਟਿਆ ਜਾਣਾ, ਕੋਈ ਓਦਾਂ ਦੁਖੀ ਹੋਣਾ, ਉਹਦਾ ਦੁੱਖ ਕੱਟਿਆ ਜਾਣਾ, ਗੁਰੂ ਅੰਗਦ ਸਾਹਿਬ ਦੀ ਇਹ ਕਿਰਪਾ ਦ੍ਰਿਸ਼ਟੀ ਸੀ। ਇਸੇ ਕਰਕੇ ਸਤਿਗੁਰਾਂ ਦੇ ਦਰਵਾਜ਼ੇ ਅੱਗੇ ਅੰਮ੍ਰਿਤ ਵੇਲੇ ਭੀੜ ਲੱਗ ਜਾਂਦੀ ਸੀ। ਭੀੜ ਕਿਹਨਾਂ ਦੀ ਲੱਗਦੀ ਸੀ? ਕਈਆਂ ਦੇ ਹੱਥ ਕੋਈ ਨਹੀਂ, ਕਈਆਂ ਦੇ ਪੈਰ ਕੋਈ ਨਹੀਂ, ਕਈਆਂ ਦੀਆਂ ਅੱਖਾਂ ਕੋਈ ਨਹੀਂ, ਕੋਈ ਸਰੀਰ ਕਰਕੇ ਕੁਸ਼ਤੀ ਹੈ, ਕੋਈ ਕਿਸ ਦੁੱਖ ਕਰਕੇ ਦੁਖੀ, ਦਰਵਾਜ਼ੇ ਅੱਗੇ ਬਹਿ ਜਾਂਦੇ ਸੀ ਵੀ ਸ਼ਾਇਦ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਪਹਿਲੀ ਦ੍ਰਿਸ਼ਟੀ ਸਾਡੇ ਤੇ ਪੈ ਜਾਏ ਤੇ ਸਾਡਾ ਦੁੱਖ ਦੂਰ ਹੋ ਜਾਏ। ਇਹੋ ਜਿਹੀ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੈ, ਜਿਨ੍ਹਾਂ ਦੇ ਨੇਤਰਾਂ ਵਿਚ ਕਿਰਪਾ ਵਰਸਦੀ ਹੈ ਤੇ ਜਿਸ ਵੱਲ ਵੀ ਵੇਖਦੇ ਨੇ ਬਸ ਪਾਰ ਦਿੰਦੇ ਨੇ। ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਐਸੀ ਕਿਰਪਾ ਸਤਿਗੁਰਾਂ ਦੇ ਨੇਤਰਾਂ ਵਿਚ ਵਰਤਦੀ ਹੈ। ਕਮਲ ਦੇ ਫੁੱਲ ਦੇ ਪੱਤਰਿਆਂ ਸਮਾਨ ਮਹਾਰਾਜ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਕਮਲ ਹਨ।
ਦੇਖਤ ਸਭ ਦਿਸ਼ ਸੋਚ ਵਿਮੋਚਨ,
ਸਤਿਗੁਰੂ ਜੀ ਸਭ ਪਾਸੇ ਵੇਖ ਰਹੇ ਨੇ ਨਿਗਾਹ ਨਾਲ ਦ੍ਰਿਸ਼ਟੀ ਮਾਰ ਕੇ। ਸਤਿਗੁਰਾਂ ਦੇ ਚਾਰੇ ਪਾਸੇ ਸਿੱਖ ਬੈਠੇ ਨੇ, ਸੰਗਤ ਬੈਠੀ ਸੀ, ਜਿੱਧਰ ਜਿੱਧਰ ਵੀ ਵੇਖਦੇ ਨੇ ਬਸ ਵੇਖ ਕੇ ਸੋਚਾਂ ਹੀ ਹਰ ਲੈਂਦੇ। ਸੋਚਾਂ ਤਾਂ ਸਾਡੇ ਅੰਦਰ ਬੜੀਆਂ ਚੱਲਦੀਆਂ। ਸੋਚਾਂ ਦਾ ਮਤਲਬ ਹੈ ਚਿੰਤਾ ਫਿਕਰ, ਚਿੰਤਾ ਫਿਕਰ ਸਾਡੇ ਅੰਦਰ ਬਹੁਤ ਨੇ। ਕਿਸੇ ਨੂੰ ਕਿਸ ਚੀਜ਼ ਦੀ ਚਿੰਤਾ, ਕਿਸੇ ਨੂੰ ਕਿਸ ਦਾ ਫਿਕਰ ਲੱਗਾ ਹੋਇਆ, ਫਿਕਰ ਬਹੁਤ ਅਨੇਕ ਪ੍ਰਕਾਰ ਦੇ ਫਿਕਰ ਲੱਗੇ ਹੋਏ ਨੇ। ਕਈ ਬਿਨਾਂ ਗੱਲ ਤੋਂ ਹੀ ਫਿਕਰਮੰਦ ਹੋਈ ਜਾਂਦੇ ਨੇ। ਕਈਆਂ ਨੂੰ ਤਾਂ ਫਿਕਰ ਹੈ ਵੀ ਚਲੋ ਵੀ ਸਾਡੀ ਰੋਟੀ ਨਹੀਂ ਚੱਲਦੀ, ਰੋਜੀ ਰੋਟੀ ਦਾ ਪ੍ਰਬੰਧ ਨਹੀਂ ਹੈ, ਜਾਂ ਕੋਈ ਸਾਡੀ ਆਹ ਵਸਤੂ ਨਹੀਂ। ਕਈ ਬਿਨਾਂ ਗੱਲ ਤੋਂ ਦੂਜਿਆਂ ਦਾ ਹੀ ਫਿਕਰ ਚੁੱਕੀ ਫਿਰਦੇ। ਫਿਕਰਮੰਦ ਬੜੇ ਨੇ ਸੰਸਾਰ ਚ, ਚਿੰਤਾ ਤੁਰ ਬੜੇ ਨੇ, ਪਰ ਜਦੋਂ ਗੁਰੂ ਅੰਗਦ ਸਾਹਿਬ ਕਿਸੇ ਵੱਲ ਵੇਖਦੇ ਨੇ ਬਸ ਉਹਦੇ ਫਿਕਰ ਹਾਰ ਲੈਂਦੇ ਨੇ। ਉਹਨਾਂ ਅੰਦਰ ਫਿਕਰ ਰਹਿੰਦਾ ਹੀ ਨਹੀਂ ਕੋਈ, ਉਹਨਾਂ ਅੰਦਰ ਚਿੰਤਾ ਰਹਿੰਦੀ ਨਹੀਂ ਕੋਈ, ਇਹੋ ਜੀ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਜਿਸ ਵੱਲ ਵੀ ਵੇਖਦੇ ਨੇ ਸੋਚਾਂ ਹਰ ਲੈਂਦੇ ਨੇ ਚਿੰਤਾਵਾਂ ਹਰ ਲੈਂਦੇ ਨੇ।
ਮੁਸਕਾਵਤ ਬੋਲਤ ਮਨ ਭਾਵਤ,
ਜਦੋਂ ਬੋਲਦੇ ਤੇ ਮੁਸਕਰਾ ਕੇ ਬੋਲਦੇ ਨੇ ਤੇ ਮੁਸਕਰਾਉਂਦਿਆਂ ਹੋਇਆਂ ਬੋਲ ਕੇ ਸਤਿਗੁਰੂ ਜੀ ਬਚਨ ਕਰਦੇ ਤੇ ਸਾਰਿਆਂ ਦੇ ਮਨਾਂ ਨੂੰ ਮੇਰੇ ਪਾਤਸ਼ਾਹ ਦੇ ਬਚਨ ਪਾਉਂਦੇ ਨੇ। ਹਰ ਇੱਕ ਸਿੱਖ ਦੇ ਮਨ ਨੂੰ ਸਤਿਗੁਰੂ ਜੀ ਦੇ ਕਹੇ ਹੋਏ ਬਚਨ ਪਾਉਂਦੇ ਨੇ। ਪਾਤਸ਼ਾਹ ਦੇ ਬਚਨ ਹੀ ਬੜੇ ਮਿੱਠੇ ਗੁਰੂ ਅੰਗਦ ਸਾਹਿਬ ਦੇ। ਆ ਬਾਣੀ ਪੜ੍ਹੀਏ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ, ਕਿੰਨੀ ਮਿੱਠੀ ਬਾਣੀ ਮੇਰੇ ਸਤਿਗੁਰਾਂ ਦੀ। ਕਹਿੰਦੇ ਕਿਸੇ ਕੋਈ ਕੋਏ ਮਾਂਜਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜਾ ਰੋਏ ਜਾਂ ਲੱਗ ਚਿੱਤ ਨਾ ਆਵਈ। ਮਿੱਠੀ ਬਾਣੀ ਗੁਰੂ ਅੰਗਦ ਸਾਹਿਬ ਦੀ। ਜਿਸ ਪਿਆਰੇ ਸਿਓ ਨੇ ਹੋ ਤਿਸ ਆਗੈ ਮਰ ਚੱਲੀ ਐ, ਪ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਮੇਰੇ ਸਤਿਗੁਰਾਂ ਦੀ ਬਾਣੀ ਬੜੀ ਮਿੱਠੀ ਤੇ ਸਿੱਖਾਂ ਦੇ ਮਨਾਂ ਨੂੰ ਬੜੀ ਭਾਉਂਦੀ ਐ। ਜਿੰਨੇ ਗੁਰੂ ਕੇ ਸਿੱਖ ਬੈਠੇ ਨੇ ਸਤਿਗੁਰਾਂ ਦੇ ਬਚਨ ਸੁਣਦੇ, ਉਹਨਾਂ ਨੂੰ ਮਹਾਰਾਜ ਜੀ ਦੇ ਕਹੇ ਹੋਏ ਬਚਨ ਬੜੇ ਮਿੱਠੇ ਲੱਗਦੇ ਹਨ।
ਸਿੱਖ ਸਭ ਭਿੱਖ ਕਰ ਬਲ ਬਲ ਜਾਵਤ।
ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਸਰੂਪ ਇਤਨਾ ਸੁੰਦਰ ਹੈ ਕਿ ਸਤਿਗੁਰਾਂ ਦੇ ਸੋਹਣੇ ਦੇ ਸਰੂਪ ਨੂੰ ਵੇਖ ਕੇ ਸਿੱਖ ਬਲ ਬਲ ਜਾ ਰਹੇ ਨੇ। ਬਲ ਬਲ ਦਾ ਮਤਲਬ ਹੈ ਬਲਿਹਾਰ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾਂਦੇ ਨੇ, ਕੋਈ ਸਤਿਗੁਰਾਂ ਦੀ ਪਰਿਕਰਮਾ ਹੀ ਕਰੀ ਜਾਂਦੇ ਨੇ। ਆ ਖਾਲਸਾ ਜੀ ਆਪ ਜੀ ਵੀ ਗੁਰੂ ਸਾਹਿਬ ਦੀ ਪਰਿਕਰਮਾ ਕਰਦੇ, ਸਰੋਵਰ ਦੀ ਪਰਿਕਰਮਾ ਕਈ ਗੁਰਮੁਖ ਗੁਰਸਿੱਖ ਕਰਦੇ ਨੇ, ਕੋਈ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਦਾ, ਕੋਈ ਜੋਤ ਦੀ ਪਰਿਕਰਮਾ ਕਰਦਾ। ਪਰਿਕਰਮਾ ਦਾ ਮਤਲਬ ਕੀ ਹੈ? ਪਰਿਕਰਮਾ ਕਿਉਂ ਕੀਤੀ ਜਾਂਦੀ ਹੈ? ਪਰਿਕਰਮਾ ਦਾ ਪ੍ਰਯੋਜਨ ਕੀ ਹੈ? ਮਨੋਰਥ ਕੀ ਹੈ? ਪਰਿਕਰਮਾ ਦਾ ਮਤਲਬ ਹੁੰਦਾ ਆਪਣੇ ਮਾਲਕ ਤੇ ਆਪਣੇ ਮਾਲਕ ਦੀਆਂ ਵਸਤੂਆਂ ਤੋਂ ਬਲਿਹਾਰ ਜਾਣਾ, ਬਲ ਬਲ ਜਾਣਾ, ਨਾਲੇ ਗੁਰੂ ਸਾਹਿਬ ਦੀ ਪਰਿਕਰਮਾ ਕਰੀ ਜਾਣੀ, ਨਾਲੇ ਮਹਾਰਾਜ ਜੀ ਤੋਂ ਵਾਰੇ ਵਾਰੇ ਜਾਈ ਜਾਣਾ, ਬਲਿਹਾਰ ਜਾਈਏ ਮੇਰੇ ਪਾਤਸ਼ਾਹ, ਬਲਿਹਾਰ ਜਾਈਏ, ਬਲਿਹਾਰ ਜਾਈਏ। ਜੇ ਕੋਈ ਸਰੋਵਰ ਤੋਂ ਪਰਿਕਰਮਾ ਕਰਦਾ, ਮੇਰੇ ਗੁਰੂ ਪਾਤਸ਼ਾਹ ਦਾ ਸਰੋਵਰ ਹੈ, ਇਹਦੇ ਚ ਮੇਰੇ ਨਾਵੇਂ ਪਾਤਸ਼ਾਹ ਨੇ ਆਪਣੇ ਚਰਨ ਪਾਏ ਨੇ, ਮੈਂ ਇਸ ਸਰੋਵਰ ਤੋਂ ਵੀ ਬਲਿਹਾਰ ਜਾਵਾਂ। ਜੇ ਕੋਈ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਦਾ ਤੇ ਇਹ ਕੋਈ ਮਨਮਤ ਨਹੀਂ ਹੈ। ਕਈ ਕਹਿੰਦੇ ਜੀ ਮਨਮਤ ਹੈ, ਇਹ ਮਨਮਤ ਨਹੀਂ ਹੈ। ਕੋਈ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਦਾ ਤੇ ਉਹ ਬਲਿਹਾਰ ਜਾਂਦਾ ਹੈ, ਇਹ ਮੇਰੇ ਗੁਰੂ ਸਾਹਿਬ ਦਾ ਨਿਸ਼ਾਨ ਹੈ ਜਿਹੜਾ ਸਾਨੂੰ ਗੁਰੂ ਚੇਤੇ ਕਰਾਉਂਦਾ, ਮੈਂ ਇਹਦੇ ਤੋਂ ਵੀ ਬਲਿਹਾਰ ਜਾਵਾਂ, ਮੈਂ ਇਹਦੇ ਤੋਂ ਵੀ ਵਾਰੇ ਜਾਵਾਂ। ਇਹ ਆਸਥਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਇਹ ਸ਼ਰਧਾ ਤੇ ਭਾਵਨਾ ਨਾਲ ਜੁੜੀਆਂ ਹੋਈਆਂ ਸ਼ੈਵਾਂ ਨੇ। ਅੱਜ ਨਾਸਤਾ ਦਾ ਪ੍ਰਚਾਰ ਕਰਕੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਾਂਦਾ ਜੀ। ਆ ਸਿੱਖ ਮਨਮਤ ਕਰਦੇ, ਮਨਮਤ ਨਹੀਂ, ਇਹ ਗੁਰਮਤ ਹੀ ਹੈ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੋਂ ਵਾਰੇ ਵਾਰੇ ਜਾਣਾ, ਮਹਾਰਾਜ ਜੀ ਤੋਂ ਬਲਿਹਾਰ ਜਾਣਾ। ਜਿੰਨੇ ਸਿੱਖ ਬੈਠੇ ਨੇ ਨਾ ਉੱਥੇ, ਸਾਰੇ ਸਤਿਗੁਰਾਂ ਤੋਂ ਵਾਰੇ ਵਾਰੇ ਜਾਂਦੇ ਨੇ, ਬਲਿਹਾਰ ਬਲਿਹਾਰ ਜਾ ਰਹੇ ਨੇ। ਬਲਿਹਾਰੀ ਗੁਰੇ ਆਪਣੇ ਜੋਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਬਲਿਹਾਰ ਜਾਈਏ ਆਪਣੇ ਸਤਿਗੁਰਾਂ ਤੋਂ, ਵਾਰੇ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰ। ਵਾਰੇ ਜਾਈਏ ਹੋ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ। ਜਿੰਨੇ ਗੁਰਸਿੱਖ ਬੈਠੇ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ, ਕਿਉਂਕਿ ਅੰਤਮ ਦਰਸ਼ਨ ਨੇ, ਗੁਰੂ ਅੰਗਦ ਸਾਹਿਬ ਦੇ ਅੰਤਮ ਦਰਸ਼ਨ ਹੋ ਰਹੇ ਨੇ ਸਰੀਰ ਕਰਕੇ। ਜੋਤ ਤਾਂ ਅੱਗੇ ਚੱਲ ਰਹੀ ਹੈ, ਗੁਰੂ ਅਮਰਦਾਸ ਸਾਹਿਬ ਵਿੱਚ ਵੀ ਹੈ, ਪਰ ਗੁਰੂ ਅੰਗਦ ਸਾਹਿਬ ਦੇ ਸਰੀਰ ਦੇ ਦਰਸ਼ਨ ਗੁਰਸਿੱਖਾਂ ਵਾਸਤੇ ਹੁਣ ਦੁਰਲਭ ਦਰਸ਼ਨ ਨੇ, ਕਿਉਂਕਿ ਹੁਣ ਕੁਝ ਸਮੇਂ ਬਾਅਦ ਗੁਰੂ ਅੰਗਦ ਸਾਹਿਬ ਨੇ ਜੋਤੀ ਜੋਤ ਸਮਾ ਜਾਣਾ। ਇਸ ਕਰਕੇ ਗੁਰੂ ਕੇ ਸਿੱਖ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸੋਹਣੇ ਸਰੂਪ ਤੋਂ ਬਲਿਹਾਰ ਬਲਿਹਾਰ ਜਾ ਰਹੇ ਨੇ।
ਨਿਜ ਆਨੰਦ ਮੈਂ ਮਗਨ ਬਿਲੰਦੇ।
ਜਿੰਨੇ ਗੁਰੂ ਕੇ ਸਿੱਖ ਨੇ ਸਭ ਆਪਣੇ ਨਿਜਾ ਆਨੰਦ ਵਿਚ ਬਿਲੰਦ ਆਨੰਦ ਵਿਚ ਆਨੰਦਿਤ ਹਨ।
ਧਾਰਨ ਤਿਆਗਨ ਦੇ ਸੁਛੰਦੇ।
ਗੁਰੂ ਅੰਗਦ ਸਾਹਿਬ ਜੀ ਆਪਣੇ ਨਿਜਾ ਆਨੰਦ ਵਿਚ ਬਲੀਨ ਨੇ। ਮੇਰੇ ਸਤਿਗੁਰਾਂ ਦੇ ਅੰਦਰ ਦਾ ਜਿਹੜਾ ਆਨੰਦ ਹੈ ਉਹ ਬੜਾ ਵਿਸ਼ਾਲ ਹੈ। ਸਰੀਰ ਨੂੰ ਧਾਰਨ ਕਰਨਾ ਤੇ ਸਰੀਰ ਨੂੰ ਤਿਆਗਣਾ ਇਹ ਸਤਿਗੁਰਾਂ ਦੀ ਆਪਣੀ ਮਰਜ਼ੀ ਹੈ। ਅਸੀਂ ਤਾਂ ਬੰਨੇ ਹੋਏ ਹੁੰਦੇ ਹਾਂ ਨਾ ਵੀ ਜਦੋਂ ਸਾਡੇ ਕਰਮ ਹੋਏ ਅਸੀਂ ਸਰੀਰ ਧਾਰ ਲਿਆ, ਜਦੋਂ ਸਾਡੇ ਕਰਮ ਮੁੱਕ ਗਏ ਪਰਾਲਬਧ ਮੁੱਕ ਗਈ ਉਦੋਂ ਸਰੀਰ ਛੱਡ ਦਿੱਤਾ। ਪਰ ਮੇਰੇ ਸਤਿਗੁਰੂ ਜੀ ਜਨਮ ਮਰਨ ਚ ਨਹੀਂ ਹਨ, ਉਹ ਆਪਣੀ ਮਰਜ਼ੀ ਨਾਲ ਸਰੀਰ ਧਾਰਦੇ ਨੇ ਔਰ ਆਪਣੀ ਮਰਜ਼ੀ ਨਾਲ ਹੀ ਸਰੀਰ ਤਿਆਗਦੇ ਨੇ। ਸਵਛੰਦ, ਸਵਛੰਦ ਦਾ ਮਤਲਬ ਹੁੰਦਾ ਸੁਤੰਤਰ। ਮੇਰੇ ਸਤਿਗੁਰੂ ਜੀ ਸਵਤੰਤਰ ਹਨ।
ਕਿਰਪਾ ਦ੍ਰਿਸ਼ਟ ਸੋ ਸਭ ਦਿਸ਼ ਦੇਖਾ, ਦੀਨਸ ਦਰਸ਼ਨ ਆਨੰਦ ਵਿਸ਼ੇਖਾ।
ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਨੇ ਸਾਰੇ ਪਾਸੇ ਵੇਖਿਆ, ਨਿਗਾਹ ਮਾਰ ਕੇ ਸਿੱਖ ਬੈਠੇ ਨੇ, ਜਿਹਦੇ ਜਿਹਦੇ ਵੱਲ ਵੀ ਵੇਖਦੇ ਬਸ ਉਹਦਾ ਹਿਰਦਾ ਆਨੰਦ ਨਾਲ ਭਰ ਜਾਂਦਾ ਹੈ। ਉਹਦਾ ਹਿਰਦਾ ਪਰਮ ਆਨੰਦ ਨਾਲ ਭਰ ਜਾਂਦਾ ਜਿਸ ਜਿਸ ਵੱਲ ਵੀ ਗੁਰੂ ਅੰਗਦ ਸਾਹਿਬ ਜੀ ਨੇ ਵੇਖਿਆ ਹੈ।
ਉਨ ਸਭ ਕੇ ਦੇਖਤ ਤਤਕਾਲ, ਓੜ ਗਏ ਸ਼੍ਰੀ ਗੁਰੂ ਕਿਰਪਾਲ।
ਸਾਰੇ ਸਿੱਖਾਂ ਦੇ ਵੇਖਦਿਆਂ ਵੇਖਦਿਆਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸਣ ਲੱਗਾ ਹੋਇਆ ਸੀ। ਸਤਿਗੁਰੂ ਜੀ ਉਸ ਆਸਣ ਤੇ ਲੇਟ ਗਏ ਨੇ ਗੁਰੂ ਅੰਗਦ ਸਾਹਿਬ। ਸਿੱਖ ਵੇਖ ਰਹੇ ਨੇ, ਸਾਰੇ ਸੰਗਤ ਵੇਖ ਰਹੀ ਹੈ, ਸਾਰੇ ਸਿੱਖਾਂ ਦੇ ਵੇਖਦਿਆਂ ਵੇਖਦਿਆਂ ਜਗਤ ਗੁਰੂ ਰੇਹਣ ਕੁਲ ਸਿਰਮੋਰ ਬਾਬਾ ਫੇਰੂ ਨੰਦਨ ਜੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੇਟ ਗਏ ਹਨ, ਆਪਣੇ ਆਸਣ ਤੇ ਲੇਟ ਗਏ ਹਨ।
ਉਪਰ ਬਿਸਦ ਬਸਤਰ ਕੋ ਲੀਨਾ, ਪਰਮ ਧਾਮ ਪ੍ਰਸਥਾਨੋ ਕੀਨਾ।
ਚਿੱਟੇ ਰੰਗ ਦਾ ਚਾਦਰਾ ਧੰਨ ਗੁਰੂ ਅੰਗਦ ਸਾਹਿਬ ਨੇ ਆਪਣੇ ਸਰੀਰ ਤੇ ਲਿਆ ਔਰ ਵੇਖਦਿਆਂ ਵੇਖਦਿਆਂ ਸਾਰੇ ਸਿੱਖਾਂ ਦੇ ਇੱਕ ਅੱਖ ਦੇ ਫੋਰ ਚ ਆਪਣਾ ਸਰੀਰ ਤਿਆਗਿਆ ਔਰ ਧੰਨ ਗੁਰੂ ਅੰਗਦ ਸਾਹਿਬ ਦੀ ਜੋਤੀ ਜੋਤ ਸਮਾ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਮਹਾਵਿਸ਼ਵ ਜੋਤ ਵਿਚ ਜਾ ਮਿਲੀ ਹੈ ਔਰ ਪਾਤਸ਼ਾਹ ਜੀ ਨੇ ਆਪਣਾ ਸਰੀਰ ਸਾਰੇ ਸਿੱਖਾਂ ਦੇ ਵੇਖਦਿਆਂ ਵੇਖਦਿਆਂ ਤਿਆਗ ਦਿੱਤਾ ਹੈ ਔਰ ਆਪ ਸਤਿਗੁਰਾਂ ਨੇ ਪਰਮ ਧਾਮ ਨੂੰ ਪਿਆਨਾ ਕੀਤਾ ਹੈ।
ਤੈ ਚਿੰਨ ਵਿਦ ਸ਼ੰਕਰ ਚੱਲ ਆਏ।
ਉਧਰ ਸਤਿਗੁਰਾਂ ਨੂੰ ਲੈਣ ਵਾਸਤੇ ਬ੍ਰਹਮਾ ਜੀ ਆਏ ਨੇ, ਸ਼ਿਵ ਜੀ ਜੀ ਆਪ ਆਏ ਨੇ ਗੁਰੂ ਅੰਗਦ ਸਾਹਿਬ ਨੂੰ ਲੈਣ ਵਾਸਤੇ। ਬ੍ਰਹਮਾ ਜੀ, ਸ਼ਿਵ ਜੀ, ਜਿੰਨੀਆਂ ਗੁਪਤ ਸ਼ਕਤੀਆਂ ਨੇ ਦੇਵੀ ਦੇਵਤੇ, ਇਹ ਸਭ ਗੁਰੂ ਅੰਗਦ ਸਾਹਿਬ ਜੀ ਦੇ ਆਗਮਨ ਵਾਸਤੇ ਆਏ ਹਨ।
ਸਾਧ ਸਾਧ ਮੁਖ ਪਾਕ ਅਲਾਏ,
ਔਰ ਆਪਣੇ ਮੁਖੋਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧੰਨ ਧੰਨ ਕਹਿ ਕੇ ਸਲਾਹ ਰਹੇ ਹਨ।
ਗੁਰ ਆਸ਼ੇ ਕੋ ਦ੍ਰਿੜ ਬੱਡ ਕਰਿਓ।
ਸਤਿਗੁਰੂ ਜੀ ਦੇ ਗੂੜ ਆਸ਼ੇ ਨੂੰ ਇਹ ਜਿਹੜੇ ਦੇਵਤੇ ਨੇ, ਬ੍ਰਹਮਾ ਜੀ ਕਹਿੰਦੇ ਬਲਿਹਾਰ ਜਾਈਏ ਗੁਰੂ ਅੰਗਦ ਸਾਹਿਬ ਜੀ ਤੁਹਾਡੇ ਤੋਂ। ਜਦੋਂ ਮਹਾਰਾਜ ਜੀ ਵਿਮਾਨ ਚ ਸਵਾਰ ਹੋਣ ਲੱਗੇ ਤੇ ਉਦੋਂ ਇਹ ਉਪਮਾ ਕਰ ਰਹੇ ਨੇ ਦੇਵਤੇ ਕਿ ਮਹਾਰਾਜ ਆਪ ਜੀ ਤੋਂ ਬਲਿਹਾਰ ਜਾਈਏ। ਆਪ ਜੀ ਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਗੂੜ ਆਸ਼ਾ ਸੀ ਉਦੋਂ ਬੜਾ ਪੱਕੇ ਤੌਰ ਤੇ ਪਾਲਿਆ ਹੈ।
ਅਜਰ ਜਰਨ ਨਿਸ਼ਚੇ ਔਰ ਧਰਿਓ।
ਅਜਰ ਨੂੰ ਜਰਨ ਦੀ ਜਿਹੜੀ ਬਿਰਤੀ ਹੈ ਉਹ ਨਿਸ਼ਚਾ ਆਪ ਜੀ ਨੇ ਆਪਣੇ ਹਿਰਦੇ ਚ ਪੱਕਾ ਤੌਰ ਤੇ ਪਾਲਿਆ ਹੈ।
ਆਪਣੀ ਚਾਹਨ ਹਿਤ ਵਡਿਆਈ,
ਆਪਣੀ ਵਡਿਆਈ ਚਾਹਣ ਵਾਸਤੇ।
ਕਰਾਮਾਤ ਨੇ ਰੰਚ ਦਿਖਾਈ,
ਕਿਤੇ ਵੀ ਆਪ ਜੀ ਨੇ ਆਪਣੀ ਕਰਾਮਾਤ ਪ੍ਰਗਟ ਨਹੀਂ ਕੀਤੀ। ਗੁਰੂ ਅੰਗਦ ਸਾਹਿਬ ਜੀ ਤੁਸੀਂ ਹਜ਼ਾਰ ਨੂੰ ਜਰਨ ਵਾਲੇ ਹੋ, ਆਪਣੀ ਵਡਿਆਈ ਵਾਸਤੇ ਵਡਿਆਈ ਕਰਾਉਣ ਵਾਸਤੇ ਆਪ ਜੀ ਨੇ ਆਪਣੀ ਕੋਈ ਕਰਾਮਾਤ ਕਦੇ ਵੀ ਕਿਤੇ ਪ੍ਰਗਟ ਕਰਕੇ ਨਹੀਂ ਵਿਖਾਈ।
ਔਰ ਗੰਭੀਰ ਤੀਰ ਬੁੱਧਵੰਤਾ।
ਇਹ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ, ਆਪ ਜੀ ਦਾ ਹਿਰਦਾ ਬੜਾ ਗੰਭੀਰ ਹੈ, ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਧੀਰਜੀ ਹੋ।
ਅਚਲ ਮੇਰ ਸਮ ਨਹੀਂ ਚਲੰਤਾ।
ਜਿਵੇਂ ਸੁਮੇਰ ਪਰਬਤ ਅਚਲ ਹੁੰਦਾ, ਏਦਾਂ ਦਾ ਆਪ ਜੀ ਦਾ ਹਿਰਦਾ ਧੀਰਜ ਅਚਲ ਹੈ। ਜਿਹੜਾ ਸੁਮੇਰ ਪਰਬਤ ਵਾਂਗੂ ਡਾਵਾਂ ਡੋਲ ਨਹੀਂ ਹੋ ਸਕਦਾ।
ਅਪਰ ਦੇਵ ਇੰਦਰ ਆਦਿਤ ਆਏ,
ਤਾਂ ਦੇਵਤੇ ਗੁਰੂ ਅੰਗਦ ਸਾਹਿਬ ਦੀ ਉਪਮਾ ਕਰ ਰਹੇ ਨੇ ਆਕਾਸ਼ ਵਿਚ ਆ ਕੇ, ਤੇ ਸਤਿਗੁਰੂ ਜੀ ਦੇ ਆਗਮਨ ਨੂੰ ਵੇਖ ਕੇ ਵੀ ਗੁਰੂ ਸਾਹਿਬ ਜੀ ਸੱਚਖੰਡ ਚੱਲੇ ਨੇ, ਇੰਦਰ ਦੇਵਤਾ ਵੀ ਆਇਆ, ਕੁਬੇਰ ਵੀ ਆਇਆ ਹੈ, ਔਰ ਵਿਸ਼ਨੂੰ ਜੀ ਵੀ ਆਏ ਨੇ। ਜਿੰਨੇ ਦੇਵੀ ਦੇਵਤੇ ਨੇ ਸਾਰੇ ਗੁਰੂ ਅੰਗਦ ਸਾਹਿਬ ਦਾ ਸਵਾਗਤ ਕਰਨ ਵਾਸਤੇ, ਮਹਾਰਾਜ ਜੀ ਨੂੰ ਆਗਮਨ ਜੀ ਆਇਆ ਕਹਿਣ ਵਾਸਤੇ, ਸਤਿਗੁਰਾਂ ਦੇ ਸਤਿਕਾਰ ਵਾਸਤੇ ਅੱਗੇ ਆਏ ਹਨ।
ਮੰਗਲ ਕਰ ਜੈ ਸ਼ਬਦ ਸੁਣਾਏ,
ਸਤਿਗੁਰਾਂ ਦਾ ਮੰਗਲ ਕਰਦੇ ਨੇ। ਮਹਾਰਾਜ ਨਮਸਕਾਰ ਹੈ ਆਪ ਜੀ ਨੂੰ, ਨਮਾਮ ਹੈ, ਨਮਾਮ ਹੈ, ਨਮਾਮ ਹੈ। ਸਤਿਗੁਰਾਂ ਦਾ ਮੰਗਲ ਕਰਕੇ ਫਿਰ ਸਤਿਗੁਰਾਂ ਦਾ ਸੁਜਸ ਕਰਦੇ ਨੇ, ਮਹਾਰਾਜ ਜੀ ਦੀ ਉਪਮਾ ਕਰਦੇ ਨੇ, ਸਤਿਗੁਰਾਂ ਦੀ ਜੈ ਜੈਕਾਰ ਦੇ ਸ਼ਬਦ ਸੁਣਾਉਂਦੇ ਨੇ।
ਗੋਰਖ ਆਦਿ ਸਿੱਧ ਸਮੁਦਾਈ,
ਗੋਰਖਨਾਥ ਵਰਗੇ ਜਿੰਨੇ ਸਿੱਧ ਆਦਿਕ ਸਨ,
ਆਏ ਸਭਨ ਕੀ ਨਸ ਵਡਿਆਈ,
ਉਹ ਵੀ ਆਏ, ਉਨ੍ਹਾਂ 84 ਸਿੱਧਾਂ ਨੇ ਵੀ ਆ ਕੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਗਾਈ, ਉਨ੍ਹਾਂ ਵੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਸੁਜਸ ਗਾਇਨ ਕੀਤਾ ਹੈ।
ਜੈ ਜੈਕਾਰ ਸੁਰਗ ਮੈਂ ਪਇਓ, ਅਤ ਉਤਸ਼ਾਹ ਦੇਵ ਤਨ ਕਯੋ,
ਕਹਿੰਦੇ ਸਾਰੇ ਆਕਾਸ਼ ਵਿਚ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ ਧੰਨ ਗੁਰੂ ਅੰਗਦ ਸਾਹਿਬ ਜੀ ਆਪ ਜੀ ਦੀ ਜੈ ਹੋਵੇ, ਸੁਰਗਪੁਰੀ ਵਿਚ ਵੀ ਜੈ ਜੈਕਾਰਾਂ ਹੋ ਰਹੀਆਂ ਨੇ। ਔਰ ਬੜਾ ਉਤਸ਼ਾਹ ਕੀਤਾ, ਦੇਵਤਿਆਂ ਨੇ ਬੜੇ ਭਾਰੀ ਉਤਸਵ ਮਨਾਏ ਨੇ, ਬੜੀਆਂ ਖੁਸ਼ੀਆਂ ਮਨਾਈਆਂ ਹਨ।
ਧੰਨ ਧੰਨ ਸਤ ਗੁਰੂ ਬਖਾਨੇ, ਆਏ ਅਗਾਉ ਆਦਰ ਠਾਨੇ,
ਸਭ ਆਪਣੀ ਰਸਨਾ ਤੋਂ ਕਹਿੰਦੇ ਹੈ ਗੁਰੂ ਅੰਗਦ ਸਾਹਿਬ, ਸਤਿਗੁਰੂ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ। ਦੇਵਤੇ ਆਪਣੀ ਰਸਨਾ ਤੋਂ ਸਤਿਗੁਰਾਂ ਨੂੰ ਧੰਨ ਧੰਨ ਕਹਿ ਕੇ ਸਲਾਹ ਰਹੇ ਨੇ, ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਧੰਨ ਕਹਿ ਕੇ ਸਲਾਹ ਰਹੇ ਨੇ। ਅੱਗੇ ਆਏ ਨੇ ਸਤਿਗੁਰਾਂ ਦਾ ਆਦਰ ਕਰਨ ਵਾਸਤੇ, ਆਪੋ ਆਪਣੀਆਂ ਪੁਰੀਆਂ ਛੱਡ ਕੇ, ਇੰਦਰਪੁਰੀ ਛੱਡ ਕੇ ਇੰਦਰ ਆਇਆ, ਕੁਬੇਰਪੁਰੀ ਛੱਡ ਕੇ ਕੁਬੇਰ ਆਇਆ, ਸ਼ਿਵਪੁਰੀ ਛੱਡ ਕੇ ਸ਼ਿਵ ਜੀ ਆਏ ਨੇ, ਵਿਸ਼ਨੂਪੁਰੀ ਤਿਆਗ ਕੇ ਵਿਸ਼ਨੂੰ ਜੀ ਅੱਗੇ ਆਏ ਹਨ। ਸਾਰੇ ਦੇਵੀ ਦੇਵਤੇ ਜਿਤਨੇ ਵੀ ਨੇ ਆਪੋ ਆਪਣੀਆਂ ਪੁਰੀਆਂ ਛੱਡ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਦਰ ਕਰਨ ਲਈ ਆਏ ਹਨ।
ਕਲਪ ਬ੍ਰਿਛ ਫੂਲਨ ਕੀ ਮਾਲਾ,
ਕਹਿੰਦੇ ਕਲਪ ਬ੍ਰਿਛ, ਸਵਰਗਪੁਰੀ ਦੇ ਵਿਚ ਇਕ ਬ੍ਰਿਛ ਹੈ ਜਿਹਨੂੰ ਕਲਪ ਬ੍ਰਿਛ ਕਹਿੰਦੇ ਨੇ, ਇਹਦਾ ਕਲਪ ਬ੍ਰਿਛ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਸਤਿਗੁਰਾਂ ਨੇ ਕੀਤਾ। ਇਹਦੇ ਬਾਰੇ ਮਹਾਰਾਜ ਜੀ ਨੇ ਦੇਵਤਰ ਵੀ ਕਹਿੰਦੇ ਨੇ, ਇਹਨੂੰ ਕਲਪ ਬ੍ਰਿਛ ਵੀ ਕਹਿੰਦੇ ਨੇ। ਇਹੋ ਜਿਹਾ ਬ੍ਰਿਛ ਹੈ ਸਵਰਗਪੁਰੀ ਵਿਚ ਵੀ, ਇਹਦੇ ਕੋਲੋਂ ਜਿਹੜਾ ਫੁੱਲ ਮੰਗੀਏ, ਫਲ ਮੰਗੀਏ, ਉਹ ਮਿਲਦਾ। ਕਲਪ ਬ੍ਰਿਛ ਦੇ ਫੁੱਲਾਂ ਦੀ ਮਾਲਾ ਉਹ ਦੇਵਤੇ ਬਣਾ ਕੇ ਲਿਆਏ ਨੇ ਸਵਰਗਪੁਰੀ ਚੋਂ, ਗੁਰੂ ਅੰਗਦ ਸਾਹਿਬ ਦੇ ਗਲ ਚ ਪਾਉਣ ਵਾਸਤੇ। ਸਧਾਰਨ ਫੁੱਲ ਨਹੀਂ, ਕਲਪ ਬ੍ਰਿਛ ਦੇ ਫੁੱਲ ਸਵਰਗਪੁਰੀ ਵਿਚੋਂ ਉਹਨਾਂ ਫੁੱਲਾਂ ਦੀਆਂ ਮਾਲਾਵਾਂ ਬਣਾ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਗਲ ਚ ਪਾਉਣ ਵਾਸਤੇ ਲਿਆਏ ਨੇ।
ਪਹਿਰਾਵੇ ਗੁਰਦਰੇ ਵਿਸਾਲਾ,
ਬੜੀਆਂ ਸੋਹਣੀਆਂ ਫੁੱਲਾਂ ਦੀਆਂ ਮਾਲਾਵਾਂ ਬਣਾ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਗਲ ਚ ਪਾਉਂਦੇ ਨੇ, ਨਾਲੇ ਫੁੱਲਾਂ ਦੀ ਵਰਖਾ ਕਰਦੇ ਨੇ ਸਤਿਗੁਰਾਂ ਤੇ, ਮਹਾਰਾਜ ਜੀ ਤੇ ਫੁੱਲ ਵਰਸਾਉਂਦੇ ਹਨ।
ਪੁਸ਼ਪਾਂਜਲ ਚੋਰਤ ਵਰਖਾਵੇ,
ਪੁਸ਼ਪਾਂਜਲ, ਅੰਜਲੀ ਨਾਮ ਹੈ ਬੁੱਕ ਦਾ, ਬੁੱਕਾਂ ਭਰ ਭਰ ਕੇ ਮਹਾਰਾਜ ਜੀ ਤੇ ਪੁਸ਼ਪ, ਪੁਸ਼ਪ ਨਾਮ ਹੈ ਫੁੱਲਾਂ ਦਾ, ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਸਤਿਗੁਰਾਂ ਦੇ ਉੱਤੇ ਫੁੱਲ ਵਰਖਾ ਕਰਦੇ ਨੇ। ਜੈਸੇ ਗੁਰੂ ਕਲਗੀਧਰ ਜੀ ਨੇ ਬਚਨ ਕਹੇ ਨੇ ਆਰਤੀ ਵਿਚ, ਆਪ ਜੀ ਪੜ੍ਹਦੇ ਹੋ, ਸੰਖਨ ਕੀ ਧੁਨ ਘੰਟਨ ਕੀ ਕਰ ਫੁੱਲਨ ਕੀ ਵਰਖਾ ਵਰਖਾਵੈ, ਆਰਤੀ ਕੋਟ ਕਰਾ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਵੈ, ਦਾਨਤ ਦੱਛਣ ਦਾ ਕੇ ਪ੍ਰਦਰਸ਼ਨ ਭਾਲ ਮੈਂ ਕੁੰਕਮੇ ਅਛਤ ਲਾਵੈ, ਹੋਤ ਕੁਲਾਹਲ ਦੇਵ ਪੁਰੀ ਮਿਲ ਦੇਵਨ ਕੇ ਕੁਲ ਮੰਗਲ ਨਾਮੈ। ਏਦਾਂ ਸਤਿਗੁਰਾਂ ਦੇ ਮੰਗਲ ਗਾ ਰਹੇ ਨੇ ਮਹਾਰਾਜ ਜੀ ਤੇ, ਬੁੱਕਾਂ ਭਰ ਭਰ ਕੇ ਫੁੱਲਾਂ ਦੀ ਵਰਖਾ ਕਰਦੇ ਨੇ।
ਵੱਡ ਸੁਗੰਧ ਚੰਦਨ ਚਰਚਾਵੇ,
ਚੰਦਨ ਦੀਆਂ ਕਈ ਕਿਸਮਾਂ ਨੇ ਅੱਗੇ, ਕੋਈ ਮਲਿਆਗਰ ਹੈ, ਅਗਰ ਹੈ, ਲਗਰ ਹੈ, ਪਰ ਜਿਹੜਾ ਅਸਲੀ ਪਿਓਰ ਚੰਦਨ ਹੈ ਨਾ, ਉਹ ਚੰਦਨ ਦਾ ਕਸਾ ਕੇ ਪਾਣੀ ਕੱਟ ਪਾਣੀ ਲੈ ਕੇ ਫਿਰ ਉਸ ਪਾਣੀ ਦਾ ਚਰਚਨ ਜਿਹਦੇ ਚ ਬੜੀ ਖੁਸ਼ਬੂ ਹੈ ਉਹ ਚੰਦਨ ਦੇ ਜਲ ਦਾ ਚਰਚਨ ਮਹਾਰਾਜ ਸੱਚੇ ਪਾਤਸ਼ਾਹ ਤੇ ਕਰਦੇ ਚੰਦਨ ਕਸਾ ਕੇ ਉਸ ਚੰਦਨ ਦੇ ਛੱਟੇ ਸਤਿਗੁਰਾਂ ਤੇ ਚਰਚਨ ਕਰਕੇ ਕਰਦੇ ਹਨ ਔਰ ਉਹਦੀ ਖੁਸ਼ਬੂ ਚਾਰੇ ਪਾਸੇ ਮਹਿਕ ਆ ਰਹੀ ਹੈ
ਇਤਿਆਦਕ ਅਰਪੇ ਅਰ ਗਾਵੇ
ਇਤਿਆਦਕ ਅਨੇਕ ਪ੍ਰਕਾਰ ਦੀਆਂ ਸੁੰਦਰ ਸੁਗੰਧੀ ਵਾਲੀਆਂ ਵਸਤੂਆਂ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨਾਂ ਚਰਪਦੇ ਨੇ ਦੇਵਤੇ ਔਰ ਸਤਿਗੁਰਾਂ ਦੇ ਚਰਨਾਂ ਚ ਹੋਰ ਭਟਾਵਾਂ ਅਰਪ ਕੇ ਨਾਲੇ ਮਹਾਰਾਜ ਜੀ ਦੀ ਸਿਫਤ ਗਾਉਂਦੇ ਨੇ ਧੰਨ ਗੁਰੂ ਅੰਗਦ ਸਾਹਿਬ ਦਾ ਸੋਹਣਾ ਸੁਜਸ ਮਹਾਰਾਜ ਜੀ ਦੀ ਮਹਿਮਾ ਗਾਉਂਦੇ ਹਨ
ਦੇਵ ਬਧੂ ਨਾਚਤ ਅਰ ਖਾਵੇ
ਦੇਵਾਂ ਦੀਆਂ ਬਧੂਟੀਆਂ ਨੇ 9 ਕਰੋੜ ਦੇਵੀਆਂ ਮੰਨੀਆਂ ਨੇ ਉਹ ਵੀ ਆ ਕੇ ਨੱਚ ਰਹੀਆਂ ਹਨ
ਗੁਰ ਆਗਵਨ ਸੁਰਗ ਉਤਸਾਹੂ
ਏਦਾਂ ਸਤਿਗੁਰਾਂ ਦੇ ਆਗਮਨ ਕਰਕੇ ਸਵਰਗਪੁਰੀ ਚ ਬੜਾ ਉਤਸ਼ਾਹ ਮਨਾਇਆ ਦੇਵਤਿਆਂ ਨੇ ਦੇਵਪੁਰੀਆਂ ਦੇ ਵਿਚ ਦੇਵ ਬਧੂਟੀਆਂ ਸਤਿਗੁਰਾਂ ਦਾ ਆਗਮਨ ਜਾਣ ਕੇ ਨੱਚ ਰਹੀਆਂ ਨੇ ਗਾ ਰਹੀਆਂ ਨੇ ਗੰਧਰਵ ਜਿਹੜੇ ਦੇਵਪੁਰੀ ਦੇ ਗਾਇਕ ਨੇ ਗੰਧਰਵ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਨੇ
ਕਹਿ ਲਗ ਕਹੋ ਜੋ ਭਇਓ ਉਮਾਊ
ਕਹਿੰਦੇ ਸਵਰਗਪੁਰੀ ਦਾ ਆਕਾਸ਼ ਲੋਕ ਦਾ ਜਿਹੜਾ ਉਤਸ਼ਾਹ ਹੈ ਭਾਈ ਸਾਹਿਬ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਕੇ ਕਹਾਂ ਜੋ ਉਤਸ਼ਵ ਉੱਥੇ ਮਨਾਏ ਗਏ ਨੇ ਦੇਵਪੁਰੀਆਂ ਵਿਚ ਦੇਵਤਿਆਂ ਨੇ ਜਿਹੜੇ ਉਤਸ਼ਵ ਮਨਾਏ ਨੇ ਉਹ ਕਿੱਥੋਂ ਤੱਕ ਵਰਣਨ ਕਰੀਏ ਬਿਆਨ ਕਰਕੇ ਦੱਸੀਏ
ਇਤ ਸ੍ਰੀ ਅਮਰ ਸਿੱਖ ਜੇ ਸਾਰੇ
ਤਾਂ ਸੀ ਦੇਵਪੁਰੀ ਦਾ ਉਤਸ਼ਾਹ ਕਿਧਰ ਮਾਤ ਲੋਕ ਵਿਚ ਕੀ ਹੋ ਰਿਹਾ ਜਿੱਥੇ ਗੁਰੂ ਅੰਗਦ ਸਾਹਿਬ ਆਪਣਾ ਸਰੀਰ ਤਿਆਗ ਗਏ ਨੇ ਖਡੂਰ ਸਾਹਿਬ ਉਥੋਂ ਦੀ ਕਥਾ ਆਪ ਜੀ ਸੁਣੋ ਹੁਣ ਮਾਤ ਲੋਕ ਦੇ ਵਿਚ ਵਿਰਾਗ ਹੈ ਗੁਰਸਿੱਖਾਂ ਅੰਦਰ ਵਿਰਾਗ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਤ ਜਿਤਨੇ ਗੁਰੂ ਕੇ ਸਿੱਖ ਹਨ
ਆਇਸ ਤੇ ਉਰ ਸ਼ੋਕ ਨਿਵਾਰੇ
ਗੁਰੂ ਅੰਗਦ ਸਾਹਿਬ ਦਾ ਹੁਕਮ ਸੀ ਵੀ ਸਾਡੇ ਪਿੱਛੋਂ ਕਿਸੇ ਸੋਗ ਨੀ ਮਨਾਉਣਾ ਇਸ ਕਰਕੇ ਕਿਸੇ ਸਿੱਖ ਨੇ ਸ਼ੋਗ ਨੀ ਕੀਤਾ ਗੁਰੂ ਕਾ ਹੁਕਮ ਕੌਣ ਮੋੜੇ ਦੁੱਖ ਤਾਂ ਹੈ ਅੰਦਰ ਪਰ ਕਿਸੇ ਸਿੱਖ ਨੇ ਸੋਗ ਨੀ ਵਰਤਾਇਆ ਕਿਉਂਕਿ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰ ਰਹੇ ਨੇ
ਸਭ ਮਿਲ ਕਰੇ ਕੀਰਤਨ ਚਾਰ
ਸੋਗ ਨਾ ਆਵੇ ਉਹਦੇ ਵਾਸਤੇ ਗੁਰੂ ਕੇ ਸਿੱਖਾਂ ਨੇ ਇੱਕ ਸਾਧਨ ਅਪਣਾਇਆ ਉਹ ਕੀ ਹੈ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੋ ਗੁਰੂ ਅਮਰਦਾਸ ਸਾਹਿਬ ਨੇ ਵੀ ਹੁਕਮ ਕੀਤਾ ਸੀ ਤੇ ਗੁਰੂ ਅੰਗਦ ਸਾਹਿਬ ਨੇ ਵੀ ਕਿਹਾ ਵੀ ਸ਼ੋਗ ਨੀ ਮਨਾਉਣਾ ਕਿਸੇ ਨੇ ਭਾਈ ਪਿੱਛੋਂ ਸਾਡੇ ਕੀਰਤਨ ਕਰਨਾ ਤੇ ਗੁਰੂ ਅਮਰਦਾਸ ਸਾਹਿਬ ਦੇ ਸਮੇਤ ਸੰਗਤ ਬੈਠੀ ਹੈ ਸਭ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ
ਉੱਚੇ ਉੱਚਰੇ ਜੈ ਜੈਕਾਰ
ਆਵਾਜ਼ ਵਿਚ ਜੈ ਜੈਕਾਰ ਜੈ ਜੈ ਦੇ ਨਾਦ ਜੈ ਜੈ ਦੇ ਨਾਦ ਹੀ ਸੁਣ ਰਹੇ ਨੇ
ਹੁਣ ਵਿਬਾਨ ਨੀ ਕੋ ਬਨਵਾਏ
ਬੜਾ ਸੋਹਣਾ ਵਿਬਾਨ ਗੁਰੂ ਅੰਗਦ ਸਾਹਿਬ ਦੇ ਸਰੀਰ ਵਾਸਤੇ ਮਹਾਰਾਜ ਜੀ ਦੇ ਗ੍ਰਹਿ ਵਿਖਿਓ ਚੱਲ ਕੇ ਉਥੇ ਪਹੁੰਚਣਾ ਜਿੱਥੇ ਅੱਜ ਕੱਲ ਸਤਿਗੁਰਾਂ ਦਾ ਸਥਾਨ ਅੰਗੀਠਾ ਬਣਿਆ ਹੋਇਆ ਇਸ ਕਰਕੇ ਵਿਵਾਨ ਬੜਾ ਸੁੰਦਰ ਬਣਾਇਆ ਮਹਾਰਾਜ ਜੀ ਦੇ ਪਾਵਨ ਤਨ ਵਾਸਤੇ
ਮਾਲ ਵਿਸਾਲ ਪੁਸ਼ਪ ਲਰਕਵਾਏ
ਉਸ ਵਿਵਾਨ ਤੇ ਸੋਹਣੇ ਫੁੱਲਾਂ ਦੀਆਂ ਮਲਾਵਾਂ ਉਹ ਪਰੋ ਕੇ ਲਾਈਆਂ ਹਨ
ਸੁੰਦਰ ਬਸਤਰ ਲਾਏ ਦਿਸ਼ ਚਾਰ
ਦੀਵਾਨ ਦੇ ਚਾਰੇ ਪਾਸੇ ਬੜੇ ਬੜੇ ਸੋਹਣੇ ਕੱਪੜੇ ਲਾਏ ਨੇ ਬੜੇ ਬੜੇ ਸੁੰਦਰ ਦੁਸ਼ਾਲੇ ਉਸ ਵਿਵਾਨ ਤੇ ਲਾ ਕੇ ਵਿਵਾਨ ਬੜਾ ਸੁੰਦਰ ਤੇ ਕੀਮਤੀ ਬਣਾਇਆ ਹੈ
ਮਿਲ ਬੋਤਨ ਸ਼ੁਭ ਰੀਤ ਸੁਧਾਰ
ਬਹੁਤ ਸਾਰੇ ਸਿੱਖਾਂ ਨੇ ਆਪ ਆਪਣੇ ਹੱਥੀਂ ਰਲ ਕੇ ਸੇਵਾ ਕੀਤੀ ਹੈ ਭਲੀ ਪ੍ਰਕਾਰ ਨਾਲ ਬੜਾ ਸੁੰਦਰ ਵਿਵਾਨ ਤਿਆਰ ਕੀਤਾ ਹੈ
ਸਤਿਗੁਰ ਤਨ ਕਰਵਾਏ ਇਸ਼ਨਾਨ
ਔਰ ਫਿਰ ਗੁਰੂ ਕੇ ਸਿੱਖਾਂ ਨੇ ਰਲ ਮਿਲ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਤਨ ਦਾ ਜੋ ਮਰਿਆਦਾ ਹੈ ਗੁਰਸਿੱਖਾਂ ਦੇ ਅੰਦਰ ਉਸ ਮਰਿਆਦਾ ਦੀ ਪਾਲਣਾ ਕਰਦਿਆਂ ਸਤਿਗੁਰਾਂ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਵਾਇਆ ਹੈ
ਬਰ ਅੰਬਰ ਉਪਰ ਕੋ ਤਾਨ
ਸਤਿਗੁਰਾਂ ਦੇ ਪਾਵਨ ਤਨ ਤੇ ਬੜੇ ਸੁੰਦਰ ਬਸਤਰ ਬੜੇ ਸੋਹਣੇ ਕੱਪੜੇ ਬਸਤਰ ਸੋਹਣੇ ਮਹਾਰਾਜ ਜੀ ਦੇ ਤਨ ਤੇ ਪਾਏ ਹਨ।
ਵਿੱਚ ਵਿਬਾਨ ਬੋਰ ਪੋੜਾਏ,
ਫਿਰ ਸਤਿਗੁਰਾਂ ਦਾ ਪਾਵਨ ਤਨ, ਵਿਬਾਨ ਜਿਹੜਾ ਸੁੰਦਰ ਬਣਾਇਆ ਉਸ ਵਿਬਾਨ ਦੇ ਵਿੱਚ ਸਤਿਗੁਰਾਂ ਦੇ ਪਾਵਨ ਸਰੀਰ ਨੂੰ ਸਜਾਇਆ ਹੈ।
ਬੁੱਢੇ ਆਦ ਸੋ ਲੀਨ ਉਠਾਏ,
ਔਰ ਇਹ ਵਿਬਾਨ ਚੁੱਕਣ ਦੀ ਸੇਵਾ ਕੀਤੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਜੀਵਾ ਜੀ ਨੇ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਅੱਗੇ ਹੋ ਕੇ ਵਿਬਾਨ ਨੂੰ ਮੋਢਾ ਦਿੱਤਾ ਹੈ। ਕਹਿੰਦੇ ਵਿਬਾਨ ਚੁੱਕਣ ਦੀ ਸੇਵਾ ਇਹੋ ਜਿਹੇ ਮਹਾਨ ਗੁਰਸਿੱਖਾਂ ਨੇ ਕੀਤੀ ਹੈ।
ਜਹਾਂ ਜੁਲਾਹਨ ਸਦਨ ਸਥਾਨ,
ਸਤਿਗੁਰਾਂ ਦਾ ਵਿਬਾਨ ਉਥੇ ਲੈ ਕੇ ਆਏ ਨੇ ਜਿੱਥੇ ਜੁਲਾਹਾਂ ਦਾ ਘਰ ਸੀ, ਜਿਹੜਾ ਘਰ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਆਪ ਖਰੀਦ ਲਿਆ ਸੀ ਪਹਿਲਾਂ ਹੀ ਮਾਇਆ ਦੇ ਕੇ, ਉਹ ਜਗ੍ਹਾ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿੱਲੀ ਨਾਲ ਠੁੱਡ ਲੱਗਾ ਤੇ ਡਿੱਗੇ ਸਨ, ਉਸ ਜਗ੍ਹਾ ਤੇ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਹੋ ਰਹੀ ਸਾਰੀ ਸੇਵਾ। ਗੁਰੂ ਸਾਹਿਬ ਆਪ ਕਹਿ ਗਏ ਸਨ ਵੀ ਉਥੇ ਲੈ ਕੇ ਜਾਣਾ। ਇਸ ਕਰਕੇ ਗੁਰੂ ਕੇ ਸਿੱਖ ਉਸੇ ਤਰ੍ਹਾਂ ਮਹਾਰਾਜ ਜੀ ਦਾ ਵਿਬਾਨ ਲੈ ਕੇ ਜਿੱਥੇ ਉਹ ਜੁਲਾਹਾਂ ਦਾ ਘਰ ਹੈ ਉਥੇ ਆਏ ਨੇ।
ਚਿਖਾ ਰਚੀ ਤੈ ਰੁਚਰ ਮਾਨ,
ਬੜੀ ਸੋਹਣੀ ਚਿਖਾ ਅੰਗੀਠਾ ਗੁਰੂ ਕੇ ਸਿੱਖਾਂ ਨੇ ਆਪ ਆਪਣੇ ਹੱਥੀ ਬਣਾਇਆ ਰਚਿਆ ਹੈ।
ਚੰਦਨ ਬ੍ਰਿੰਦ ਤਾਰੇ ਹੋ ਤਿਸ ਬੀਚ,
ਉਸ ਅੰਗੀਠੇ ਵਿੱਚ ਚੰਦਨ ਦੀ ਲੱਕੜ ਲਿਆ ਕੇ ਰੱਖੀ ਹੈ, ਚੰਦਨ ਦੀ ਲੱਕੜ ਲਿਆ ਕੇ ਅੰਗੀਠਾ ਸਜਾਇਆ।
ਦਿਲ ਕ੍ਰਿਤ ਆਦਤ ਆਨ ਤੇ ਸੀਚ,
ਇਸੇ ਘਿਓ ਤਿਲ ਆਦਤ ਉਸ ਅੰਗੀਠੇ ਵਿੱਚ ਲਿਆ ਕੇ ਪਾਏ ਹਨ।
ਸਤਿਗੁਰ ਤਨ ਉਪਰ ਪੋਡਾਏ,
ਅੰਗੀਠਾ ਰਚ ਕੇ ਫਿਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਔਰ ਪਾਵਨ ਤਨ ਉਸ ਅੰਗੀਠੇ ਤੇ ਸਜਾਇਆ ਹੈ।
ਦਾਸੂ ਦੀਨਸ ਅਗਨ ਲਗਾਏ,
ਗੁਰੂ ਜੀ ਦੇ ਵੱਡੇ ਸਪੁੱਤਰ ਸਨ ਬਾਬਾ ਦਾਸੂ ਜੀ, ਇਸ ਕਰਕੇ ਜਿਹੜੀ ਦੁਨਿਆਵੀ ਮਰਿਆਦਾ ਉਹਦੇ ਮੁਤਾਬਕ ਬਾਬਾ ਦਾਸੂ ਜੀ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਅੰਗੀਠੇ ਨੂੰ ਅਗਨ ਭੇਟ ਕੀਤਾ ਹੈ।
ਸਤ ਨਾਮ ਕੋ ਸਿਮਰਨ ਕਰੈ ਹੋਤ ਕੀਰਤਨ ਸ਼ੋਕੈ ਹਰੈ,
ਹਰ ਸਾਹਿਬ ਜੀ ਜਿੰਨੇ ਸਿੱਖ ਨੇ ਚਾਰੇ ਪਾਸੇ ਸਾਰੇ ਸਿੱਖ ਜਪ ਰਹੇ ਨੇ ਸਤਨਾਮ ਸ੍ਰੀ ਵਾਹਿਗੁਰੂ 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 ਵਾਹਿਗੁਰੂ, ਇਹੀ ਜਪੀ ਜਾ ਰਹੇ ਨੇ ਗੁਰੂ ਕੇ ਸਿੱਖ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਨ ਨੂੰ ਅੰਗੀਠੇ ਤੇ ਰੱਖਿਆ, ਬਾਬਾ ਦਾਸੂ ਜੀ ਨੇ ਆਪ ਆਪਣੇ ਹੱਥੀ ਅੰਗੀਠੇ ਨੂੰ ਅਗਨ ਭੇਟ ਕੀਤਾ ਹੈ। ਔਰ ਉਸ ਵਕਤ ਗੁਰੂ ਕੇ ਸਿੱਖ ਜਿਤਨੇ ਨੇ ਸਭ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰ ਰਹੇ ਨੇ।
ਭਲੀ ਰੀਤ ਸਸਕਾਰਣ ਕਰੇ,
ਇਦਾਂ ਬੜੀ ਭਲੀ ਮਰਿਆਦਾ ਦੇ ਨਾਲ ਗੁਰਮਤ ਮਰਿਆਦਾ ਅਨੁਸਾਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ।
ਨਮੋ ਠਾਨ ਧਰ ਪਰ ਸਿਰ ਧਰੇ,
ਗੁਰੂ ਕੇ ਸਿੱਖ ਜ਼ਮੀਨ ਤੇ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗੀਠੇ ਨੂੰ ਨਮਸਕਾਰਾਂ ਕਰਦੇ ਨੇ।
ਮੰਗਲ ਕਰਤ ਰਹੇ ਸਮੁਦਾਏ,
ਸਭ ਗੁਰੂ ਕੇ ਸਿੱਖਾਂ ਨੇ ਮੰਗਲ ਕੀਤੇ ਨੇ, ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਹਨ।
ਗੁਰ ਆਇਸ ਤੇ ਸ਼ੋਕ ਨਸਾਏ,
ਸੋਗ ਨਹੀਂ ਮਨਾਇਆ ਕਿਸੇ ਨੇ, ਗੁਰੂ ਸਾਹਿਬ ਜੀ ਦਾ ਹੁਕਮ ਸੀ ਸੋਗ ਮਨਾਉਣਾ ਹੀ ਨਹੀਂ ਕਿਸੇ ਨੇ ਸਾਡੇ ਪਿੱਛੋਂ, ਇਸ ਕਰਕੇ ਭਾਈ ਕਿਸੇ ਵੀ ਗੁਰੂ ਕੇ ਸਿੱਖ ਨੇ ਸੋਗ ਨਹੀਂ ਮਨਾਇਆ, ਸਭ ਨੇ ਮੰਗਲ ਕੀਤੇ ਹਨ।
ਬੈਠੇ ਬੋਰ ਸੁਡੇਰਨ ਜਾਏ,
ਇਹਦਾ ਮਹਾਰਾਜ ਜੀ ਦੇ ਪਾਵਨ ਤਨ ਨੂੰ ਅਗਨ ਭੇਟ ਕਰਨ ਤੋਂ ਉਪਰੰਤ ਜਿਤਨੇ ਗੁਰੂ ਕੇ ਸਿੱਖ ਨੇ ਸਭ ਆਪੋ ਆਪਣੇ ਡੇਰਿਆਂ ਤੇ ਜਿਹੜੀ ਜਿਹੜੀ ਜਗ੍ਹਾ ਜਿੱਥੇ ਜਿੱਥੇ ਜਿਸੇ ਦੀ ਜਿਸ ਦੀ ਹੈ ਸੀ ਉਥੇ ਆ ਕੇ ਬੈਠੇ ਹਨ।
ਕਹੇ ਸੁਨੇ ਗੁਰ ਜਸ ਸਮੁਦਾਏ,
ਜਦੋਂ ਆਪਸ ਵਿਚ ਮਿਲਦੇ ਇਕ ਦੂਜੇ ਨੂੰ ਮਿਲ ਕੇ ਸਤਿਗੁਰਾਂ ਦਾ ਸੁਜਸ ਕਹਿੰਦੇ ਨੇ, ਮਹਾਰਾਜ ਜੀ ਦਾ ਸੁਜਸ ਸੁਣਦੇ ਹਨ।
ਸਾਗਰ ਸਮ ਗੰਭੀਰ ਮਾਨੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਸਮੁੰਦਰ ਜੈਸੀ ਗਹਿਰਾਈ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਸਾਗਰ ਜੈਸੀ ਸਮੁੰਦਰ ਜੈਸੀ ਗਹਿਰਾਈ ਹੈ।
ਹਿਰਦੇ ਅਚਲ ਮੇਰੂ ਸਮਠਾਨੇ,
ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ ਕਹਿੰਦੇ ਏਦਾਂ ਹਿਰਦਾ ਚੱਲ ਸੀ ਜਿਵੇਂ ਸੁਮੇਰ ਪਰਬਤ ਚੱਲ ਹੁੰਦਾ ਹੈ।
ਅਜਰ ਜਰਨ ਜਿਨ ਕੇਰ ਸਮਾਨ,
ਜਰ ਨੂੰ ਜਰ ਲੈਣਾ ਇਹ ਬੜੀ ਔਖੀ ਅਵਸਥਾ ਹੈ। ਅਜਰ ਨੂੰ ਜਰਨ ਦੀ ਜਿਹੜੀ ਅਵਸਥਾ ਹੈ,
ਪਯੋ ਨਾ ਪੂਤ ਭਵਿੱਖ ਜਹਾਨ,
ਜਰ ਨੂੰ ਜਰਨ ਵਾਲੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਜੈਸਾ ਨਾ ਕੋਈ ਪਹਿਲਾਂ ਹੋਇਆ ਤੇ ਨਾ ਸ਼ਾਇਦ ਕੋਈ ਅੱਗੇ ਹੋਵੇ। ਐਸੇ ਅਜਰ ਨੂੰ ਜਰਨ ਵਾਲੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ।
ਕਿਰਪਾ ਦ੍ਰਿਸ਼ਟ ਜਿਸ ਪਿਖੇ ਵਿਸ਼ੇਸ਼ੁ,
ਇਹਦੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਸਨ।
ਦੇ ਉਪਦੇਸ਼ ਨਿਕੰਦਨ ਕਲੇਸ਼ੁ,
ਆਪਣਾ ਪਵਿੱਤਰ ਉਪਦੇਸ਼ ਦੇ ਕੇ ਉਹਦੇ ਕਲੇਸ਼ ਕੱਟ ਦਿੰਦੇ ਸਨ। ਐਸੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ।
ਕਲੀ ਕਾਲ ਅੰਧੇਰ ਗੁਬਾਰਾ,
ਕਲਯੁਗ ਦੇ ਵਿੱਚ ਜਿਹੜਾ ਬੜਾ ਘੁੱਪ ਹਨੇਰਾ ਹੈ, ਚਾਰੇ ਪਾਸੇ ਅਗਿਆਨਤਾ ਦਾ ਵਰਤਿਆ ਹੋਇਆ,
ਤਿੰਨ ਦਰਸ਼ਨ ਦੀਪਕ ਉਜਿਆਰਾ,
ਗੁਰੂ ਅੰਗਦ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਉਹ ਦੀਵੇ ਦਾ ਪ੍ਰਕਾਸ਼ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਦਰਸ਼ਨ ਹੈ ਇਸ ਹਨੇਰੇ ਵਿੱਚ ਪ੍ਰਕਾਸ਼ ਹੈ।
ਧੰਨ ਧੰਨ ਸ੍ਰੀ ਅੰਗਦ ਰੂਪ, ਜਿਨ ਕੀ ਮਹਿਮਾ ਮਹਾ ਅਨੂਪ।
ਧੰਨ ਹਨ ਧੰਨ ਹਨ ਧੰਨ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮਹਿਮਾ ਅਤ ਅਨੂਪ ਹੈ। ਉਪਮਾ ਹੈ ਹੀ ਨਹੀਂ ਕੋਈ ਜਿਹੜੀ ਵਰਣਨ ਕਰਕੇ ਕਹੀ ਜਾ ਸਕੇ। ਐਸੀ ਅਨੂਪ ਉਪਮਾ ਦੇ ਮਾਲਕ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਹਨ।
ਇਤਿਆਦਕ ਗੁਣ ਕੈ ਸਿਮਰੰਤੇ,
ਜਿੰਨੇ ਗੁਰੂ ਕੇ ਸਿੱਖ ਨੇ ਆਪਸ ਵਿਚ ਮਿਲ ਕੇ ਸਤਿਗੁਰਾਂ ਦੇ ਇਹ ਸੋਹਣੇ ਗੁਣਾਂ ਨੂੰ ਆਪਣੀ ਰਸਨਾ ਤੋਂ ਵਰਣਨ ਕਰਦੇ ਹਨ।
ਕੇਤਕ ਦਿਨ ਕੇਤਕ ਦਿਨ ਜਬ ਕੀਨ ਬਿਤੰਤੇ,
ਜਦੋਂ ਕੁਝ ਕੁ ਦਿਨ ਬਤੀਤ ਹੋਏ ਹਨ।
ਅੰਨ ਕ੍ਰਿਤ ਮਿਸ਼ਟਾਨ ਵਿਸਾਲਾ,
ਅੰਨ ਘਿਓ ਤੇ ਹੋਰ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਮਿਸ਼ਟਾਨ,
ਕਰਿਓ ਇਕੱਤਰ ਸਬਨ ਤਿਸ ਕਾਲਾ,
ਸਾਰੀ ਸੰਗਤ ਨੇ ਰਲ ਮਿਲ ਕੇ ਇਕੱਠਾ ਕੀਤਾ ਅੰਨ ਘਿਓ ਮਿਸ਼ਟਾਨ, ਅਨੇਕ ਪ੍ਰਕਾਰ ਦਾ ਸਿੱਧਾ ਜੋ ਲੰਗਰ ਵਾਸਤੇ ਚਾਹੀਦਾ ਸੀ ਉਹ ਸਭ ਕੁਝ ਇਕੱਠਾ ਕੀਤਾ ਹੈ।
ਜਹੈ ਕਹੈ ਤੇ ਸਿੱਖ ਸਾਧ ਹਕਾਰੇ,
ਕਿੱਥੋਂ ਜਿੱਥੇ ਜਿੱਥੇ ਗੁਰੂ ਕੇ ਸਿੱਖ ਸਨ ਉਹਨਾਂ ਨੂੰ ਸਾਰਿਆਂ ਨੂੰ ਸੱਦੇ ਭੇਜ ਦਿੱਤੇ। ਭਾਈ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਨਿਮਿਤ ਲੰਗਰ ਪ੍ਰਸ਼ਾਦ ਕਰਨੇ ਨੇ ਤੇ ਸਾਰੀ ਸੰਗਤ ਆ ਜਾਏ। ਬੇਅੰਤ ਗੁਰੂ ਕੇ ਸਿੱਖਾਂ ਨੂੰ ਸਾਧੂਆਂ ਨੂੰ ਮਹਾਤਮਾਵਾਂ ਨੂੰ ਸੱਦੇ ਭੇਜ ਦਿੱਤੇ ਨੇ।
ਸਭ ਆਏ ਸ਼੍ਰੀ ਸਤਗੁਰ ਦੁਆਰੇ,
ਸਾਰੇ ਚੱਲ ਕੇ ਸਤਿਗੁਰਾਂ ਦੇ ਦੁਆਰ ਤੇ ਮਹਾਰਾਜ ਜੀ ਦੇ ਨਗਰ ਵਿਚ ਆਏ ਹਨ।
ਸ਼੍ਰੀ ਗੁਰ ਅਮਰ ਆਪ ਵਿਚ ਥਿਰੇ,
ਖੁਦ ਗੁਰੂ ਅਮਰਦਾਸ ਜੀ ਆਪ ਇਹ ਸਾਰੀ ਸੇਵਾ ਕਰ ਰਹੇ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੁਸਹਿਰਾ ਸਮਾਗਮ ਮਨਾ ਰਹੇ ਨੇ।
ਵਿੱਚ ਰਸੋਈ ਕੇ ਸ਼ੁਭ ਕਰੇ,
ਰਸੋਈ ਵਿਚ ਲੰਗਰ ਪ੍ਰਸ਼ਾਦੇ ਬੜੇ ਸੁੰਦਰ ਪਕਵਾਨ, ਅਨੇਕ ਪ੍ਰਕਾਰ ਦੇ ਮਿਸਕਾਨ ਪਕਵਾਨ ਉਹ ਤਿਆਰ ਕੀਤੇ ਹਨ।
ਸਭ ਪ੍ਰਕਾਰ ਕਰ ਤਿਆਰ ਆਹਾਰਾ,
ਇੱਦਾਂ ਸਭ ਪ੍ਰਕਾਰ ਕਰਕੇ ਆਹਾਰ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਹੈ।
ਅਪਰ ਸਿੱਖ ਮਿਲ ਪਾਕ ਸੁਧਾਰਾ,
ਜਿੰਨੇ ਗੁਰੂ ਕੇ ਸਿੱਖ ਨੇ ਸਾਰਿਆਂ ਨੇ ਆਪ ਆਪਣੇ ਹੱਥੀ ਰਲ ਮਿਲ ਕੇ ਸੇਵਾ ਕਰਕੇ ਰਸੋਈ ਤਿਆਰ ਕੀਤੀ ਹੈ।
ਉਹ ਪੰਗਤ ਇੱਕ ਸਾਰ ਬਿਠਾਈ,
ਇੱਕ ਸਾਰ ਪੰਗਤ ਬਿਠਾ ਦਿੱਤੀ ਸਾਰੇ ਸਿੱਖਾਂ ਦੀ। ਮਹਾਂਪੁਰਖ ਸਾਧੂ ਫਕੀਰ ਵੀ ਬੜੇ ਆਏ ਸਨ, ਸਭ ਨੂੰ ਇੱਕ ਪੰਗਤ ਦੇ ਵਿਚ ਬਿਠਾ ਦਿੱਤਾ ਹੈ।
ਲਗੇ ਪਰੋਸਨ ਕੋ ਸਮੁਦਾਈ,
ਔਰ ਲੰਗਰ ਪ੍ਰਸ਼ਾਦਾ ਸਤਿਗੁਰਾਂ ਦਾ ਨਾਂ ਲੈ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਸਾਰੀ ਸੰਗਤ ਦੇ ਵਿਚ ਲੰਗਰ ਪ੍ਰਸ਼ਾਦ ਵਰਤਾਇਆ ਹੈ।
ਸਵਾਦ ਵਿਸਾਲ ਅਚੇ ਸਭ ਸੰਗਤ,
ਅਨੇਕ ਪ੍ਰਕਾਰ ਦੇ ਸਵਾਦੀ ਵਿੰਜਨ ਆਦਿ ਬਣੇ ਹੋਏ ਸਨ, ਸਭ ਨੇ ਬੜੇ ਰਸ ਦੇ ਨਾਲ ਭੋਜਨ ਪ੍ਰਸ਼ਾਦਾ ਛਕਿਆ ਹੈ।
ਬੈਠ ਬੈਠ ਕਰ ਆਪਣੀ ਪੰਗਤ,
ਪੰਗਤਾਂ ਵਿਚ ਬੈਠ ਬੈਠ ਕੇ ਇੱਕ ਪੰਗਤ ਛਕ ਕੇ ਹਟਦੀ ਹੈ, ਫਿਰ ਦੂਜੀ ਪੰਗਤ ਬਹਿੰਦੀ ਹੈ, ਦੂਜੀ ਛਕ ਕੇ ਉੱਠਦੇ ਨੇ, ਫਿਰ ਤੀਸਰੀ ਪੰਗਤ, ਏਦਾਂ ਵਾਰੋ ਵੇਰੀ ਸਭ ਪੰਗਤਾਂ ਨੂੰ ਬਿਠਾ ਕੇ ਬੜੇ ਅਦਬ ਸਤਿਕਾਰ ਨਾਲ, ਧੱਕਾ ਮੁੱਕੀ ਨਹੀਂ ਹੋ ਰਹੀ, ਬੜੇ ਅਦਬ ਸਤਿਕਾਰ ਸਹਿਤ ਸੰਗਤ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਜਾ ਰਿਹਾ।
ਸਭ ਤ੍ਰਿਪਤੇ ਅੱਜ ਸਵਾਦ ਆਹਾਰਾ,
ਕਹਿੰਦੇ ਸਭ ਨੇ ਤ੍ਰਿਪਤ ਹੋ ਕੇ ਰੱਜ ਕੇ ਭੋਜਨ ਛਕਿਆ ਹੈ।
ਕੀਨਸ ਇਨ ਗੁਰ ਪੂਰਬ ਦੁਆਰਾ,
ਇਹਨਾਂ ਗੁਰੂ ਅੰਗਦ ਸਾਹਿਬ ਜੀ ਦੀ ਯਾਦ ਵਿਚ ਪੁਰਬ ਮਨਾਇਆ ਹੈ ਸੰਗਤ ਨੇ, ਲੰਗਰ ਪ੍ਰਸ਼ਾਦਾ ਵਰਤਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਵਿਚ ਭੋਜਨ ਵਰਤਾਏ ਸਨ ਤੇ ਏਦਾਂ ਸਤਿਗੁਰਾਂ ਦਾ ਪੁਰਬ ਮਨਾਇਆ ਹੈ।
ਸ੍ਰੀ ਅੰਗਦ ਗੁਰ ਸਿਮਰਨ ਕਰ ਕਰ
ਗੁਰੂ ਅੰਗਦ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਏਦਾਂ ਮਹਾਰਾਜ ਗੁਰੂ ਪਾਤਸ਼ਾਹ ਜੀ ਦਾ ਨਾਮ ਬਾਰ ਬਾਰ ਗੁਰੂ ਕੇ ਸਿੱਖ ਸਿਮਰਨ ਕਰਦੇ ਨੇ, ਬਾਰ ਬਾਰ ਮਹਾਰਾਜ ਜੀ ਦਾ ਨਾਮ ਜਪਦੇ ਹਨ।
ਬੰਦਤ ਕਰ ਬੰਦੇ ਸਿਰ ਧਰ ਧਰ,
ਧਰਤੀ ਤੇ ਸਿਰ ਰੱਖ ਰੱਖ ਕੇ ਮੱਥਾ ਟੇਕਦੇ, ਜਦੋਂ ਗੁਰੂ ਅੰਗਦ ਸਾਹਿਬ ਦਾ ਨਾਮ ਲੈਂਦੇ ਸਭ ਦੇ ਸੀਸ ਝੁਕ ਜਾਂਦੇ ਨੇ, ਸਿਰ ਝੁਕਾ ਕੇ ਧਰਤੀ ਤੇ ਮੱਥਾ ਟੇਕ ਕੇ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਨੇ।
ਸ੍ਰੀ ਨਾਨਕ ਕੋ ਲੈ ਕਰ ਨਾਮਾ,
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਲੈ ਕੇ,
ਕਰ ਅਮਰਦਾਸ ਸਰਬ ਅਭਿਰਾਮਾ,
ਏਦਾਂ ਫਿਰ ਗੁਰੂ ਅੰਗਦ ਸਾਹਿਬ ਦਾ ਨਾਮ ਲੈਂਦੇ, ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਾਰੀ ਮਰਿਆਦਾ ਉਹ ਜਿਹੜੀ ਆ ਉਹ ਪੂਰਨ ਕੀਤੀ ਹੈ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਜੋ ਪੁਰਬ ਹੈ, ਇਸ ਢੰਗ ਨਾਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਮਨਾਇਆ ਹੈ।
ਮਸਤਕ ਟੇਕਤ ਸੰਗਤ ਸਾਰੀ, ਕਰ ਉਤਸ਼ਾਹ ਮਿਲੀ ਤਿਸ ਬਾਰੀ,
ਸਾਰੀ ਸੰਗਤ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈ ਕੇ, ਗੁਰੂ ਅੰਗਦ ਸਾਹਿਬ ਦਾ ਨਾਂ ਲੈ ਕੇ ਅਰਦਾਸ ਕੀਤੀ। ਅਰਦਾਸ ਕਰਕੇ ਸਭ ਨੇ ਨਮਸਕਾਰ ਕੀਤੀ ਹੈ, ਅਰਦਾਸ ਕਰਕੇ ਸਾਰੀ ਸੰਗਤ ਨੇ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੀ ਨਮਸਕਾਰ ਕੀਤੀ ਹੈ।
ਦਾਸੂ ਅਰਦਾ ਤੂ ਕੇ ਮਨ ਕੀ,
ਇਧਰ ਬਾਬਾ ਦਾਸੂ ਜੀ ਔਰ ਬਾਬਾ ਦਾਤੂ ਜੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ ਦੋਵੇਂ, ਬਾਬਾ ਦਾਸੂ ਤੇ ਬਾਬਾ ਦਾਤੂ ਜੀ ਦੇ ਮਨ ਦੀ ਜਾਣ ਕੇ,
ਲਖੀ ਸ਼੍ਰੀ ਅਮਰ ਗੁਰ ਬਿਦਰੀਨ ਕੀ,
ਗੁਰੂ ਅਮਰਦਾਸ ਸਾਹਿਬ ਜੀ ਜਾਣੀ ਜਾਣ ਜਾਣਗੇ ਵੀ ਬਾਬਾ ਦਾਸੂ ਤੇ ਦਾਤੂ ਜੀ ਦੇ ਮਨ ਦੇ ਵਿਚ ਸਾਡੇ ਪ੍ਰਤੀ ਕੁਝ ਰੋਸ ਹੈ, ਇਨ੍ਹਾਂ ਦੇ ਮਨ ਵਿਚ ਸਾਡੇ ਪ੍ਰਤੀ ਕੁਝ ਦਵੈਸ਼ ਹੈ, ਇਸ ਕਰਕੇ ਗੁਰੂ ਸਾਹਿਬ ਜੀ ਜਾਣੀ ਜਾਣ ਜਾਣ ਗਏ।
ਹੋਏ ਨਮਰ ਪਦ ਪਰ ਕਰ ਨਮੋ,
ਕਹਿੰਦੇ ਮੇਰੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਗੋ ਗੁਰੂ ਕੇ ਪੁੱਤਰਾਂ ਨੂੰ ਵੀ ਨਮਸਕਾਰ ਕੀਤੀ ਗੁਰੂ ਅਮਰਦਾਸ ਸਾਹਿਬ ਨੇ, ਆਪ ਖੁਦ ਗੁਰੂ ਹੋਣ ਦੇ ਬਾਵਜੂਦ ਉਨ੍ਹਾਂ ਦੇ ਮਨ ਦੀ ਜਾਣ ਕੇ ਵੀ ਜੇ ਏਦਾਂ ਖੁਸ਼ ਹੁੰਦੇ ਨੇ ਏਦਾਂ ਸਹੀ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਇਹ ਜਾਣ ਕੇ ਵੀ ਮੇਰੇ ਗੁਰੂ ਦੇ ਪੁੱਤਰ ਨੇ ਗੁਰੂ ਅੰਗਦ ਸਾਹਿਬ ਦੇ, ਤੇ ਨਮਸਕਾਰ ਕੀਤੀ ਹੈ।
ਸੰਗਤ ਭਾਈ ਸੰਗਤੇ ਸਮੋ,
ਗੁਰੂ ਅਮਰਦਾਸ ਸਾਹਿਬ ਜੀ ਨੇ ਇਥੋਂ ਵਿਦਾਈ ਲੈ ਲਈ ਖਡੂਰ ਸਾਹਿਬ ਤੋਂ, ਸੰਗਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਨਾਲ ਚੱਲ ਪਈ।
ਗੋਇੰਦਵਾਲ ਪੰਥ ਚੱਲ ਪਰੇ,
ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਦੇ ਰਸਤੇ ਤੇ ਚੱਲ ਪਏ।
ਮੁਖ ਖਡੂਰ ਦਿਸ਼ ਤਿਸ ਬਿਦ ਕਰੇ,
ਚਾਹੇ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾ ਗਏ ਨੇ, ਪਰ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਮਰਿਆਦਾ ਸੀ ਕਿ ਪੁੱਠੇ ਪੈਰੀ ਤੁਰ ਕੇ ਜਾਂਦੇ ਸੀ, ਮੂੰਹ ਖਡੂਰ ਸਾਹਿਬ ਵੱਲ ਹੀ ਰੱਖਦੇ ਸੀ, ਅੱਜ ਵੀ ਉਸੇ ਤਰ੍ਹਾਂ ਗਏ ਨੇ, ਇਹ ਦੱਸਣ ਵਾਸਤੇ ਵੀ ਗੁਰੂ ਕਿਤੇ ਗਿਆ ਨਹੀਂ, ਗੁਰੂ ਸਦਾ ਹੀ ਹਾਜ਼ਰ ਹੈ। ਸਤਿਗੁਰੂ ਜੀ ਕਿਤੇ ਨਹੀਂ ਗਏ, ਅੱਜ ਵੀ ਨੇ, ਉਦੋਂ ਵੀ ਸਨ, ਵੇਖਣ ਵਾਲੇ ਕਹਿੰਦੇ ਨੇ ਜੋਤੀ ਜੋਤ ਸਮਾ ਗਏ, ਸਰੀਰ ਤਿਆਗ ਗਏ, ਪਰ ਉਦੋਂ ਵੀ ਮੌਜੂਦ ਨੇ ਤੇ ਅੱਜ ਵੀ ਮੌਜੂਦ ਨੇ। ਤੇ ਗੁਰੂ ਅਮਰਦਾਸ ਸਾਹਿਬ ਜੀ ਪੁੱਠੇ ਪੈਰੀ ਤੁਰ ਪਏ ਗੋਇੰਦਵਾਲ ਸਾਹਿਬ ਨੂੰ, ਮੁੱਖ ਜਿਹੜਾ ਉਹ ਖਡੂਰ ਸਾਹਿਬ ਵਾਲੇ ਪਾਸੇ ਹੈ।
ਸ੍ਰੀ ਅੰਗਦ ਕੋ ਸਿਮਰਨ ਕਰਕੇ,
ਧੰਨ ਗੁਰੂ ਅੰਗਦ ਸਾਹਿਬ ਜੀ ਦਾ ਸਿਮਰਨ ਕਰਦੇ ਜਾ ਰਹੇ ਨੇ।
ਮਸਤਕ ਧਰਨੀ ਪਰ ਨਿਜ ਧਰਕੇ,
ਤਿੰਨ ਕੋਹ ਦਾ ਪੈਂਡਾ ਪੁੱਠੇ ਪੈਰੀ ਤੁਰ ਕੇ ਆਉਂਦੇ ਸੀ, ਫਿਰ ਜ਼ਮੀਨ ਤੇ ਮਹਾਰਾਜ ਜੀ ਮੱਥਾ ਟੇਕਦੇ ਸਨ। ਉਹ ਅੱਜ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੱਥਾ ਟੇਕਿਆ ਗੁਰੂ ਅੰਗਦ ਸਾਹਿਬ ਦਾ ਨਾਂ ਲੈ ਕੇ।
ਜਾਏ ਆਪਣੇ ਸਦਨ ਬਿਰਾਜੇ,
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਮੰਦਰਾਂ ਵਿਚ ਆਪਣੇ ਮਹਿਲਾਂ ਵਿਚ ਜਾ ਕੇ ਬਿਰਾਜੇ ਹਨ।
ਗੁਰਤਾ ਗਾਦੀ ਪਰ ਸ਼ੁਭ ਸਾਜੇ,
ਗੁਰਤਾ ਗੱਦੀ ਦੇ ਉੱਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬਿਰਾਜੇ ਹਨ।
ਦੋਹਰਾ ਸੋਲੇ ਸੈ ਸੰਮਤ ਹੋਤੋ, ਨੋ ਉਪਰ ਤਿਸ ਜਾਨ,
ਖਾਲਸਾ ਜੀ 1609 ਸੰਮਤ ਬਿਕਰਮੀ ਦਾ ਸਾਲ ਸੀ ਜਦੋਂ ਇਹ ਕੌਤਕ ਗੁਰੂ ਅੰਗਦ ਸਾਹਿਬ ਨੇ ਵਰਤਾਇਆ। 1609 ਸੰਮਤ ਬਿਕਰਮੀ ਦਾ ਸਾਲ ਹੈ।
ਚੇਤ ਸੁਦੀ ਤਿਥ ਚੋਥ ਤਬ, ਸ਼੍ਰੀ ਅੰਗਦ ਪ੍ਰਸਥਾਨ।
ਚੇਤਰ ਦਾ ਮਹੀਨਾ ਸੀ, ਚੇਤਰ ਦੀ ਸੁਦੀ ਚੌਥ ਦੀ ਤਰੀਕ ਸੀ, ਚੇਤਰ ਦੀ 4 ਤਰੀਕ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੇਡ ਵਰਤਾਈ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਜਾਣਾ ਕੀਤਾ।
ਤ੍ਰੇਹਣ ਕੁਲ ਬਾਜ ਬਰਨ ਫੇਰੂ ਪਿਤਾ ਸੁਭਾਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਰਨ ਛਤਰੀ ਹੈ ਔਰ ਤ੍ਰੇਹਣ ਕੁਲ ਨਾਲ ਸਤਿਗੁਰੂ ਜੀ ਸੰਬੰਧਿਤ ਹਨ ਤੇ ਬਾਬਾ ਫੇਰੂ ਮੱਲ ਜੀ ਦੇ ਸਤਿਗੁਰੂ ਜੀ ਸਪੁੱਤਰ ਨੇ। ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਹੈ।
ਸਬਰਾਈ ਮਾਤਾ ਹੁਤੀ ਸ਼੍ਰੀ ਅੰਗਦ ਸੁਖ ਬਾਗ।
ਮਾਤਾ ਸਬਰਾਈ, ਇਹ ਸਤਿਗੁਰੂ ਜਿਹਨੂੰ ਮਾਤਾ ਭਰਾਈ ਵੀ ਕਹਿੰਦੇ, ਮਾਤਾ ਸਬਰਾਈ ਉਹ ਗੁਰੂ ਅੰਗਦ ਸਾਹਿਬ ਜੀ ਦੇ ਪੂਜਨੀਕ ਮਾਤਾ ਜੀ ਹਨ।
ਖੀਵੀ ਨਾਮ ਸੁਪਾਰ ਜਾ ਪਤੀ ਬਰਤਾ ਧਰਮ ਸਦੀਵ।
ਗੁਰੂ ਅੰਗਦ ਸਾਹਿਬ ਜੀ ਦੇ ਜੋ ਮਹਿਲ ਨੇ ਉਹਨਾਂ ਦਾ ਨਾਂ ਹੈ ਮਾਤਾ ਖੀਵੀ, ਮਾਤਾ ਖੀਵੀ ਜਿਨ੍ਹਾਂ ਨੇ ਪਤ ਬਰਤਾ ਧਰਮ ਦੀ ਪਾਲਣਾ ਕੀਤੀ ਹੈ।
ਦਾਸੂ ਦਾਤੂ ਪੁੱਤਰ ਦੋਏ ਮਹਾਸ਼ਕਤ ਜੁਤ ਥੀਵ।
ਦੋ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਹਨ, ਬਾਬਾ ਦਾਸੂ ਜੀ ਬਾਬਾ ਦਾਤੂ ਜੀ, ਦੋ ਪੁੱਤਰੀਆਂ ਵੀ ਨੇ, ਬੀਬੀ ਅਮਰੋ ਤੇ ਬੀਬੀ ਅਨੋਖੀ ਜੀ।
ਸੰਮਤ ਦੁਆਦਸ਼ ਮਾਸ ਖੱਟ ਨੌ ਦਿਨ ਉਪਰ ਚੀਨ।
ਧੰਨ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ 12 ਸਾਲ, ਸੰਮਤ ਦੁਆਦਸ 12 ਸਾਲ ਮਾਸ ਖੱਟ 6 ਮਹੀਨੇ ਤੇ 9 ਦਿਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬੈਠ ਕੇ ਗੁਰਿਆਈ ਕੀਤੀ ਹੈ। 12 ਸਾਲ 6 ਮਹੀਨੇ ਤੇ 9 ਦਿਨ ਸਮਾਂ ਹੈ।
ਗੁਰਤਾ ਦਾਦੀ ਪਰ ਥਿਰੇ ਅੰਗਦ ਗੁਰੂ ਪ੍ਰਵੀਨ।
ਗੁਰਤਾ ਗੱਦੀ ਤੇ ਬੈਠ ਕੇ ਗੁਰੂ ਅੰਗਦ ਸਾਹਿਬ ਜੀ ਨੇ 12 ਸਾਲ 6 ਮਹੀਨੇ ਤੇ 9 ਦਿਨ ਗੁਰਿਆਈ ਕਰਕੇ ਸੰਗਤਾਂ ਦਾ ਪਾਰ ਉਤਾਰਾ ਕੀਤਾ ਹੈ।
ਪਠੇ ਸੁਨੇ ਇਤਿਹਾਸ ਕੋ ਆਸ਼ਾ ਪੂਰਨ ਹੋਏ।
ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਇਤਿਹਾਸ ਹੈ। ਇਸ ਇਤਿਹਾਸ ਨੂੰ ਜਿਹੜਾ ਗੁਰੂ ਕਾ ਸਿੱਖ ਪਿਆਰ ਨਾਲ ਪੜ੍ਹਦਾ, ਪਿਆਰ ਨਾਲ ਸੁਣਦਾ ਹੈ, ਉਹਦੀਆਂ ਸਾਰੀਆਂ ਆਸਾਂ ਪੂਰਨ ਹੁੰਦੀਆਂ ਹਨ। ਇਹ ਗੁਰੂ ਅੰਗਦ ਸਾਹਿਬ ਦੀ ਕਥਾ ਆਪਾਂ 2 ਦਸੰਬਰ ਨੂੰ ਸ਼ੁਰੂ ਕੀਤੀ ਸੀ, ਤਕਰੀਬਨ ਮਹੀਨਾ ਭਰ ਇਹ ਕਥਾ ਚੱਲੀ ਤੇ ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਕਥਾ ਐਸੀ ਹੈ ਗੁਰੂ ਅੰਗਦ ਸਾਹਿਬ ਦੀ, ਜਿਹੜਾ ਗੁਰੂ ਕਾ ਪਿਆਰਾ ਸਿੱਖ ਇਹਨੂੰ ਪਿਆਰ ਨਾਲ ਪੜ੍ਹਦਾ ਸੁਣਦਾ, ਉਹਨਾਂ ਦੀਆਂ ਆਸਾਂ ਸਤਿਗੁਰੂ ਜੀ ਪੂਰਨ ਕਰਦੇ ਹਨ।
ਇਹ ਦੂਸਰ ਪਾਤਸ਼ਾਹ ਕੋ ਸੁਨ ਜਿਮ ਜੋਏ।
ਦੂਸਰੇ ਪਾਤਸ਼ਾਹ ਦੀ ਕਥਾ ਜਿਵੇਂ ਮੇਰੇ ਮਤ ਵਿਚ ਆਈ, ਮੈਂ ਜਿਵੇਂ ਸੁਣੀ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖ ਕੇ ਆਪ ਸਰਬੱਤ ਸੰਗਤ ਨੂੰ ਸਰੋਤਿਆਂ ਨੂੰ ਸੁਣਾਈ ਹੈ। ਇਥੋਂ ਅੱਗੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਵਾ